ਸਾਰੇ ਭਾਈ ਤੀਸਰੀ ਤਰ੍ਹਾਂ ਸਭ ਦੀਆਂ ਬੁੱਢਾ ਕਰ ਵਾਹਿਗੁਰੂ ਬਿਰਦ ਪਛਾਣਿਆ ਆਪਣਾ, ਵਾਹਿਗੁਰੂ ਬਿਰਦ ਪਛਾਣਿਆ ਆਪਣਾ, ਸਦਾ ਰੰਗਵਾਨ ਸਾਹਿਬ ਸਾਚਾ ਸਦ ਮਿਹਰਬਾਨ, ਬੰਦ ਪਾਇਆ ਮੇਰੇ ਸਤਿਗੁਰ ਪੂਰੇ ਉਹੀ ਸਰਬ ਕਲਿਆਣ, ਵਾਹਿਗੁਰੂ ਬਿਰਦ ਪਛਾਣਿਆ ਆਪਣਾ, ਵਾਹਿਗੁਰੂ ਬਿਰਦ ਪਛਾਣਿਆ ਆਪਣਾ, ਅਮਰੀ ਜਨ ਪਿਆਰੇ ਹਾਂ ਚਿੱਤੋਂ ਹੀ ਕਾਫਿਰ ਜਦ ਕਰੋ ਵਾਹਿਗੁਰੂ ਦਾ ਪਿਆਰੇ ਹਾਂ ਚਿੱਤੋਂ ਹੀ ਕਾਫਿਰ
ਵਸਿਆ ਕਰਦਾ ਔਰ ਵਿਚਾਰ ਗੁਰੂ ਬਾਬਾ ਜੀ ਦੀ ਸਿੱਖਿਆ ਜੋ ਲੋਕ ਸ਼ਕਤੀ ਪ੍ਰਲੋਕ ਸਹੇਲਾ ਬਣਾਉਣ ਵਾਲੀ ਹੈ ਦੀ ਸਮਝ ਨਹੀਂ ਆਇਆ ਕਰਦੇ ਇਸ ਵਾਸਤੇ ਸਿਆਲ ਬਾਹਰੋਂ ਰੋਕਣਾ ਲਾਜ਼ਮੀ ਹੈ ਇਸਦੇ ਵਾਸਤੇ ਇਹੀ ਉਪਾਅ ਹੈ ਰਸਨਾ ਦੁਆਰਾ ਸ਼ਬਦ ਵਿੱਚ ਬੋਲਦੇ ਰਹੋ ਕੰਨਾਂ ਨੂੰ ਸੁਣਨ ਵਿੱਚ ਲਗਾ ਦਿਓ ਨੇਤਰਾਂ ਨੂੰ ਗੁਰੂ ਸਰੂਪ ਦੇ ਧਿਆਨ ਤੋਂ ਬਿਨਾਂ ਅੰਤਰੀ ਗਿਆ ਬਾਜ ਇੱਧਰ ਉੱਧਰ ਨਾ ਜਾਣ ਦਿਓ ਬੁੱਧ ਨਾਲ ਵਿਚਾਰ ਕਰੀ ਚੱਲੋ ਜੀਵ ਮਨ ਬਾਹਰੋਂ ਰੁਕ ਕੇ ਅੰਤਰਮੁਖ ਹੋਵੇਗਾ ਉਸਦਾ ਇੱਕ ਇੱਕ ਛਿੰਨ ਕਰੋੜ ਕਰੋੜ ਸਨੇਹ ਜਗ ਦਾ ਫਲ ਰੱਖਦਾ ਹੈ ਕਈ ਕੋਟਕ ਜਗ ਫਲਾਂ ਸੁਣਗਾ ਬਣਾ ਦੇ ਦਾ ਕਰੋੜਾਂ ਜਗਾਂ ਦਾ ਫਲ ਮਨ ਨੂੰ ਇਕਾਗਰ ਕਰਕੇ ਬਾਣੀ ਗਾਉਣ ਵਾਲਿਆਂ ਨੂੰ ਸੁਣਨ ਵਾਲਿਆਂ ਨੂੰ ਸਿੱਜੇ ਪ੍ਰਾਪਤ ਹੁੰਦਾ ਅੱਜ ਤੋਂ ਤਕਰੀਬਨ 500 ਸਾਲ ਪਹਿਲੇ ਸੰਸਾਰ ਦੀ ਦਿਸ਼ਾ ਨੂੰ ਅਨੁਭਵ ਕਰਦੇ ਹੋਏ ਨਿਰੰਕਾਰ ਨੇ ਆਪਣੇ ਆਪ ਨੂੰ ਗੁਰੂ ਨਾਨਕ ਰੂਪ ਵਿੱਚ ਪ੍ਰਗਟ ਕੀਤਾ ਆਪ ਜੀ ਨੇ 70 ਦੀਪਾਂ ਨਵਾਂ ਖੰਡਾਂ ਦੇ ਵਿੱਚ ਚੱਕਰ ਲਗਾਇਆ ਸਭ ਲੋਕਾਂ ਨੂੰ ਇਸ ਸਮੇਂ ਦੀਆਂ ਲੋਕਾਂ ਦੀਆਂ ਜਿਸਮਾਨੀ ਦਿਮਾਗੀ ਦਿਲੀ ਅਵਸਥਾਵਾਂ ਨੂੰ ਅਨੁਭਵ ਕਰਦੇ ਹੋਏ ਸੌਖਾ ਰਸਤਾ ਕਲਿਆਣ ਦਾ ਮੁਕੁੱਦਾ ਗੁਰਸਿੱਖੀ ਭਗਤੀ ਮਾਰਗ ਜਿਸਦੇ ਮੁੱਖ ਸਕੂਲ ਗੁਰਮੁਖ ਨਾਮ ਦਾ ਨਿਸ਼ਾਨ ਇਹ ਚਲਾਇਆ ਆਪ ਜੀ ਸੁਲਤਾਨਪੁਰੇ ਬੀਬੇ ਨਾਨਕੀ ਪਾਸ ਦਿੰਦੇ ਮੋਦੀਖਾਨੇ ਦਾ ਕੰਮ ਕਰ ਦਿੰਦੇ ਗਰਸ ਵਿੱਚ ਰਹਿ ਕੇ ਕਿਵੇਂ ਆਪਣਾ ਭਜਨ ਕਰ ਸਕੀ ਜਨਮ ਸਫਲਾ ਕਰ ਸਕੀ ਦਾ ਉਹ ਜਾਚਾਂ ਸਿਖਾਉਣ ਵਾਸਤੇ ਉਹ ਨਮੂਨਾ ਦੇਣ ਵਾਸਤੇ ਆਪ ਜੀ ਮੋਦੀਖਾਨੇ ਦਾ ਕੰਮ ਕਰਦੇ ਹਨ ਪਰ ਉਸਦੇ ਦੌਰਾਨ ਵਿੱਚ ਵੀ ਹੱਥ ਪਾਉਂ ਕਰ ਕਾਮ ਸਭ ਚੀਤ ਨੰਜਨ ਨਾਲ ਅੰਮ੍ਰਿਤ ਪੇੜੇ ਰੋਜ਼ ਪਹਿਸਵਾ ਪਹਿਰਾਤਰੇ ਨੇ ਉੱਠਣਾ ਸੌਜ ਦਾਤਨ ਕੁਰਲਾ ਇਸ਼ਨਾਨ ਆਦਿ ਕਰਕੇ ਵੇਈ ਵਿੱਚ ਕਿਨਾਰੇ ਆਸਣ ਦੇ ਜਨ ਦਾ ਚੌਂਕੜਾ ਮਾਰ ਕੇ ਬੈਠਣਾ ਫਿਰ ਸਰੂਪ ਆਨੰਦ ਦਾ ਸਾਗਰ ਜੋ ਵਾਹਿਗੁਰੂ ਹੈ ਉਸਦੇ ਵਿੱਚ ਬਿਰਤੀ ਲਗਾ ਕੇ ਸਮਾਧਿਸ਼ਟ ਹੋਣਾ ਦਿਨ ਚੜ੍ਹੇ ਤੱਕ ਆਨੰਦ ਵਿੱਚ ਲਿਵਨੀਨ ਰਹਿਣਾ ਉਸ ਤੋਂ ਬਾਅਦ ਘਰ ਆ ਕੇ ਕੁਝ ਥੋੜਾ ਬਹੁਤ ਖਾਣ ਪਾਨ ਕਰਕੇ ਮੋਦੀਖਾਨੇ ਆਪਣੇ ਜ਼ਿੰਮੇਵਾਰੀ ਤੇ ਜਾਂਦੇ ਉੱਥੇ ਕੰਮਕਾਰ ਕਰਦੇ ਹੋਏ ਕੰਮਕਾਰ ਦੇ ਦੌਰਾਨ ਵਿੱਚ ਵੀ ਤੂੰ ਤੁਸੀਂ ਦੀ ਧੁਨੀ ਲੱਗੀ ਸਹੀ ਹੁਣ ਸਮਾਂ ਗੁਜ਼ਰਦਾ ਚਲਾ ਰਿਹਾ ਭਾਈ ਬਾਲਾ ਆਪਦੇ ਚਰਨਾਂ ਵਿੱਚ ਸੇਵਾਦਾਰ ਸੀ ਅੱਜ ਅੰਮ੍ਰਿਤ ਵੇਲੇ ਉੱਠ ਕੇ ਭਾਈ ਬਾਲਾ ਨਾਲ ਲੈ ਕੇ ਵੇਈ ਨਦੀ ਦੇ ਕਿਨਾਰੇ ਪਹੁੰਚਦੇ ਹਨ ਸੌਜ ਦਾਤਨ ਕੁਰਲਾ ਕਰਕੇ ਬਸਤਰ ਉਤਾਰੇ ਇਸ਼ਨਾਨ ਵਾਸਤੇ ਇੱਕ ਚੁੱਬੀ ਲਗਾਈ ਦੂਜੀ ਲਗਾਈ ਤੀਜੀ ਚੁੱਬੀ ਨੂੰ ਪਾਣੀ ਤੋਂ ਬਾਹਰ ਨਹੀਂ ਨਿਕਲੀ ਭਾਈ ਬਾਲਾ ਹੈਰਾਨ ਪਰੇਸ਼ਾਨ ਹੈ ਸੱਚ ਬਾਤ ਅੱਗੇ ਦੋ ਤਿੰਨ ਚੁੱਬੀਆਂ ਲਗਾ ਕੇ ਇਸ਼ਨਾਨ ਕਰਕੇ ਸਰੀਰ ਨੂੰ ਪਹੁੰਚ ਕੇ ਬਸਤਰ ਬਦਲ ਕੇ ਸਮਾਧੀ ਵਿੱਚ ਲੀਨ ਹੋ ਜਾਂਦੇ ਪਰ ਅੱਜ ਕੀ ਕਾਰਨ ਚਿੱਤ ਵਿੱਚ ਖਿਆਲ ਉੱਠਦਾ ਭਾਈ ਬਾਲੇ ਦੇ ਸ਼ਾਇਦ ਪਾਣੀ ਚ ਰੁੜ ਗਏ ਹੋਣ ਜਿਸ ਤਰਫ਼ ਪਾਣੀ ਦਾ ਲੇਗ ਹੈ ਉੱਧਰ ਨੂੰ ਜਾ ਰਹੇ ਜਾ ਕੇ ਦੇਖਦਾ ਇੱਧਰ ਉੱਧਰ ਨਹੀਂ ਦਰਸ਼ਨ ਹੋਏ ਫਿਰ ਕਿਤੇ ਖਿਆਲ ਕਰਦਾ ਸ਼ਾਇਦ ਕੋਈ ਮੱਛਰ ਨਾ ਨਿਕਲ ਗਿਆ ਹੋਵੇ ਦਰਿਆਵਾਂ ਆਦਿ ਵਿੱਚ ਮੱਛ ਬਹੁਤ ਰਹਿੰਦੇ ਦਿਨ ਚੜ੍ਹੇ ਤੱਕ ਕਿਨਾਰੇ ਤੇ ਇੱਧਰ ਉੱਧਰ ਢੂੰਡਦਾ ਰਿਹਾ ਲੇਕਿਨ ਗੁਰੂ ਬਾਬੇ ਦਾ ਦਰਸ਼ਨ ਹੋ ਹੀ ਨਹੀਂ ਸਕਿਆ ਅਖੀਰ ਉਦਾਸ ਹੋ ਕੇ ਘਰ ਆ ਜਾਂਦੇ ਬੇਬੇ ਨਾਨਕੀ ਇਕੱਲੇ ਬਾਲੇ ਨੂੰ ਦੇਖ ਕੇ ਕਹਿਣਗੇ ਭਾਈ ਬਾਲਾ ਮੇਰੇ ਵੀਰ ਨਾਨਕ ਨੂੰ ਕਿੱਥੇ ਛੱਡਿਆ ਇਹ ਸੁਣ ਕੇ ਭਾਈ ਬਾਲਾ ਦੇਵਸਨਾ ਰਿਹਾ ਦੇਵਸਾ ਕੇ ਵੈਰਾਗ ਦੀ ਹਾਲਤ ਚ ਆ ਜਾਂਦਾ ਅੱਖਾਂ ਚੋਂ ਹੰਝੂ ਜਾਂਦੇ ਗੱਲ ਕੀ ਹੈ ਖੁੱਲ ਕੇ ਦੱਸ ਭਾਈ ਬਾਲਾ ਕਹਿਣਗੇ ਬੇਬੇ ਜੀ ਰੋਜ਼ ਦੇ ਸੁਭਾਅ ਦੇ ਮੁਤਾਬਕ ਅੰਮ੍ਰਿਤ ਵੇਲੇ ਸੱਚ ਦਰਤ ਨੂੰ ਪ੍ਰਹਲਾਦ ਕਰਕੇ ਇਸ਼ਨਾਨ ਕਰਿਆ ਕਰਦੇ ਸਨ ਤੇ ਅੱਜ ਵੀ ਉਸੀ ਤਰ੍ਹਾਂ ਬਸਤਰ ਉਤਾਰ ਕੇ ਇਸ਼ਨਾਨ ਵਾਸਤੇ ਨਹੀਂ ਪ੍ਰਵੇਸ਼ ਕੀਤਾ ਇੱਕ ਚੁੱਬੀ ਲਗਾਈ ਦੂਜੀ ਲਗਾਈ ਤੀਸਰੀ ਚੁੱਬੀ ਨੂੰ ਪਾਣੀ ਤੋਂ ਬਾਹਰ ਨਹੀਂ ਨਿਕਲ ਮੈਂ ਬਹੁਤ ਇੱਧਰ ਉੱਧਰ ਦਰਿਆ ਦੇ ਕਿਨਾਰੇ ਦੇਖਿਆ ਪਰ ਦਰਸ਼ਨ ਨਹੀਂ ਹੋਏ ਬਾਬੇ ਦੇ ਸ਼ਾਇਦ ਕੋਈ ਮੱਛ ਨਿਕਲ ਗਿਆ ਸ਼ਾਇਦ ਪਾਣੀ ਵਿੱਚ ਰੁੜ ਗਿਆ ਬੇਬੇ ਨਾਨਕੀ ਜੀ ਦਾ 100% ਵਿਸ਼ਵਾਸ ਸੀ ਗੁਰੂ ਨਾਨਕ ਤੇ ਦੁਨਿਆਵੀ ਰਿਸ਼ਤੇ ਵੱਲੋਂ ਭਾਵੇਂ ਭੈਣ ਭਰਾ ਸਨ लेकिन मैं बयान की 100% विश्वास गुरु जी ते सी साक्षात पारब्रह्म रूप हैं स्वयं वो कह नहीं पाई बाल का आश्चर्य बात है तू नाल ने गुरु नानक दे तेन अजे तक नहीं पता लगे गुरु नानक गुरु नानक अर्शन कुरशन माल की सत्या पानी उन्हें ओढ़ सके की ताकत उस मच्छ निकल सके क्यों सब उसके हुक्म बिच यू कहते हैं
पानी देवते सारे वसदे ने पानी देवते सारे वसदे ने
ਸਤਿਆ ਗੁਰੂ ਨਾਨਕ ਨੂੰ ਰੋੜ ਸਕੇ ਜਾਂ ਡੋਬ ਸਕੇ ਮੱਛ ਦੀ ਕੀ ਸਤਿਆ ਉਸਨੂੰ ਨਿਗਲ ਸਕੇ ਭੈ ਵਿੱਚ ਪਾਉਣ ਹੋਏ ਸਦਭਾਵ ਭੈ ਵਿੱਚ ਚੱਲਣ ਲੱਖ ਦਰਿਆ ਭੈ ਵਿੱਚ ਅਗਨ ਕੱਢੇ ਵੇਗਾ ਭੈ ਵਿੱਚ ਧਰਤੀ ਦੱਬੀ ਭਾਰ ਭੈ ਵਿੱਚ ਇੰਦ ਫਿਰੇ ਸਿਰ ਭਾਰ ਭੈ ਵਿੱਚ ਰਾਜਾ ਧਰਮ ਦੁਆਰ ਭੈ ਵਿੱਚ ਸੂਰਜ ਭੈ ਵਿੱਚ ਚੰਦ ਹੋਏ ਕਰੋੜੀ ਚਲਤ ਨਾ ਅੰਤ ਭੈ ਵਿੱਚ ਸਿੱਧ ਬੁੱਧ ਸੁਰਨਾਥ ਹੈ ਵਿੱਚ ਆਦਾਣੇ ਆਕਾਸ਼ ਹੈ ਵਿੱਚ ਜੋਧ ਮਹਾਬਲ ਸੂਰ ਹੈ ਵਿੱਚ ਆਵੈ ਜਾਵੈ ਸਗਲਿਆ ਪਾਓ ਲਿਖਿਆ ਸਿਰਲੇਖ ਨਾਨਕ ਨਿਰਭਉ ਨਿਰੰਕਾਰ ਸੱਚੇ ਹਾਂ ਗੁਰੂ ਨਾਨਕ ਅਰਸ਼ਨ ਕ੍ਰਿਸ਼ਨ ਦਾ ਮਾਲਕ ਉਹਨਾਂ ਨੂੰ ਪਾਣੀ ਮੱਛ ਆਦਿਕ ਵੀ ਕੀ ਸੱਚਾ ਕੁਛ ਤਕਲੀਫ ਦੇ ਸਕਣ ਉਹ ਤਾਂ ਆਪਣਾ ਉਹਨਾਂ ਦਾ ਕੋਈ ਜੋਜ ਹੈ ਕੋਈ ਕੌਤਕ ਹੈ ਕੌਤਕ ਵੀ ਦੁਨੀਆਂ ਦੇ ਫਾਇਦੇ ਵਾਸਤੇ ਹੈ ਇਹ ਬੇਬੇ ਨਾਨਕੀ ਨੇ ਭਾਈ ਵਾਲੇ ਨੂੰ ਸਮਝਾਇਆ, ਉਸਦਾ ਮਨ ਬਹੁਤ ਉਦਾਸ। ਉਸਨੇ ਉਟਾਰ ਸਾਈ ਜਿਵੇਂ ਛੱਤ ਗਿਰਦੀ ਹੋਵੇ ਮਕਾਨ ਦੇ ਹੇਠਾਂ ਥੰਮਾਂ ਦੇ ਦਿੱਤਾ ਜਾਵੇ ਉਹ ਠੱਲੀ ਜਾਂਦੀ, ਜਿਵੇਂ ਭਾਈ ਵਾਲੇ ਦੇ ਚਿੱਤ ਨੂੰ ਕੀ ਆਇਆ। ਖੈਰ ਕੁਛ ਮਨ ਨਿਸ਼ਾਨ ਤੱਕ ਸ਼ਹਿਰ ਦੇ ਵਿੱਚ ਗੋਗਾ ਮਚ ਗਿਆ, ਕਿਉਂ ਦੁਨੀਆਂ ਦਾ ਸੁਭਾਅ ਵੀ ਹੈ, ਕੋਈ ਕੁਛ ਕਹਿੰਦਾ ਕੋਈ ਕੁਛ ਕਹਿੰਦਾ। ਸ਼ਰਧਾਲੂ ਪ੍ਰੇਮੀਆਂ ਨੂੰ ਖੇਡ ਹੈ ਦੁੱਖ, ਲੇਕਿਨ ਜਿਹੜੇ ਵਿਰੋਧੀ ਨਿੰਦਕ ਉਹ ਕੁਛ ਕੁਛ ਗੱਲਾਂ ਬਣਾਉਂਦੇ ਨੇ। ਕੋਈ ਕਹਿੰਦਾ ਲਓ ਜੀ ਵਕਤ ਆਉਣ ਵਾਲਾ ਸੀ ਹਿਸਾਬ ਕਿਤਾਬ ਦਾ ਦੋਵੇਂ ਹੱਥੀ, ਨਵਾਬ ਦਾ ਮੋਦੀ ਖਾਨਾ ਗਰੀਬ ਗੁਰਬੇ ਫਕੀਰਾਂ ਨੂੰ ਲੁਟਾਈ ਜਾਂਦਾ ਹੈ, ਹੁਣ ਘਾਟਾ ਪੈਣਾ ਸੀ ਇਸ ਕਰਕੇ ਘਾਟੇ ਦਾ ਮਾਰਾ ਡੁੱਬ ਕੇ ਮਰ ਗਿਆ। ਕੋਈ ਕੁਛ ਕੋਈ ਕੁਛ, ਦੁਨੀਆਂ ਦਾ ਸੁਭਾਵ, ਦੁਨੀਆਂ ਦੀ ਦੰਦ ਕਲਾ ਤੋਂ ਕਿਸੇ ਨੇ ਵੀ ਛੁਟਕਾਰਾ ਨਹੀਂ ਪਾਇਆ, ਜਿਹਨਾਂ ਸਭ ਕੁਛ ਦੁਨੀਆਂ ਵਾਸਤੇ ਕੁਰਬਾਨ ਕੀਤਾ। ਦੁਨੀਆਂ ਉਹਨਾਂ ਦੇ ਵੀ ਵਿਰੁੱਧ ਕੁਛ ਨਾ ਕੁਛ ਕਹਿੰਦੀ ਚਲੀ ਆਈ। ਸੋ ਤਦੇ ਕਿਸੇ ਮੌਕੇ ਗੁਰੂ ਬਾਬੇ ਨੇ ਐਸਾ ਫਰਮਾਇਆ ਸੀ, ਜੱਟ ਕਿੱਥੇ ਗੁਜ਼ਾਰਾ ਜੀ ਮਾਲਕਾ ਦੁਨੀਆਂ ਚ ਗੰਨਾ, ਜੱਟ ਕਿੱਥੇ ਗੁਜ਼ਾਰਾ ਮਾਲਕਾ ਦੁਨੀਆਂ ਚ ਗੰਨਾ ਦੇ ਆਖੀ ਬੜਬੜ ਕਰੇ, ਚੁੱਪ ਕਰਾਂ ਤਾਂ ਆਖੀ ਇਸ ਘਟਨਾ ਹੀ ਮਤ, ਜੇ ਬੋਲਾਂ ਤਾਂ ਆਖੀ ਬੜਬੜ ਕਰੇ ਬਹੁਤ, ਜੇ ਬੈਠਾਂ ਤਾਂ ਆਖੀਏ ਤਾਂ ਸੱਥਰ ਬੈਠਾ ਘੱਟ, ਜੇ ਨੀਵਾਂ ਤਾਂ ਆਖੀਏ ਡਰਦਾ ਕਰੇ ਭਗਤ, ਕਾਈ ਗਲੀ ਨਾ ਮੇਦਨੀ ਕਿੱਥੇ ਕੱਢਾਂ ਛੱਤ, ਇੱਥੇ ਉੱਥੇ ਨਾਨਕਾ ਕਰਤਾ ਰੱਖੇ ਪਤ। ਦੁਨੀਆਂ ਦਾ ਸੁਭਾਵ ਹੈ ਸਾਰੀ ਦੁਨੀਆਂ ਇੱਕ ਵਿਅਕਤੀ ਤੇ ਭਾਵੇਂ ਕੋਈ ਵੀ ਕਦੇ ਵੀ ਪ੍ਰਸੰਨ ਨਹੀਂ ਹੋ ਸਕਦਾ। ਖੈਰ ਗੁਰੂ ਬਾਬੇ ਦੀ ਨਿੰਦਕ ਵਿਰੋਧੀ ਲੋਕ ਤਾਂ ਕੁਛ ਕੁਛ ਗੱਲਾਂ ਬਣਾਉਂਦੇ ਆ, ਪ੍ਰੇਮੀਆਂ ਨੂੰ ਖੇਡ ਹੈ। ਨਵਾਬ ਨੂੰ ਪਤਾ ਲੱਗਾ, ਉਸਨੇ ਮੋਦੀਖਾਨੇ ਨੂੰ ਮੋਹਰਾਂ ਲਗਵਾ ਕੇ ਢੂੰਡਣ ਦੀ ਕੋਸ਼ਿਸ਼ ਕੀਤੀ ਪਾਣੀ ਦੇ ਵਿੱਚ, ਜਾਲ ਵਗੈਰਾ ਲਿਜਾ ਕੇ ਔਰ ਡਬੋਲੀ ਵਗੈਰਾ ਲਿਜਾ ਕੇ, ਪਰ ਜੇ ਤਾਂ ਗੁਰੂ ਬਾਬਾ ਰੇਂ ਵਿੱਚ ਹੁੰਦਾ ਤਾਂ ਲੱਭ ਜਾਂਦਾ, ਪਰ ਉੱਥੇ ਤਾਂ ਹੈ ਨਹੀਂ ਸੀ। ਗੁਰੂ ਨਾਨਕ ਜੀ ਗਏ ਕਿੱਥੇ, ਸੰਦੇ ਸਚਖੰਡ ਨਿਰੰਕਾਰ ਦੀ ਦਰਗਾਹ ਵਿੱਚ ਪਹੁੰਚੇ, ਜਿਸ ਦੀ ਬਾਬਤ ਇਸ ਜ਼ਬਾਨ ਨਾਲ ਕਹਿਣਾ ਬਹੁਤ ਹੀ ਮੁਸ਼ਕਿਲ ਹੈ। ਫਿਰ ਵੀ ਸਮਝਾਉਣ ਵਾਸਤੇ ਦੱਸੇ ਵੀ ਉਹ ਇਹੋ ਜਿਹਾ ਦਰਬਾਰ ਹੈ ਜਿਹਦੇ ਵਿੱਚ ਬੜੇ ਬੜੇ ਪੀਰ ਪੈਗੰਬਰ ਔਲੀਏ ਰਿਸ਼ੀ ਮੁਨੀ ਸਿੱਧਨਾਥ ਹੱਥ ਜੋੜੀ ਖੜੇ ਹੋਏ ਹਨ, ਇਉਂ ਫਰਮਾਉਂਦੇ ਨੇ
ਹੱਥ ਬੰਨ ਕੇ ਖਲੋਤੇ ਨੇ ਸਾਰੇ ਦੇਵੀ ਦੇਵ ਲਖਣ ਔਲੀਏ, ਬਨ ਕੇ ਖਲੋਤੇ ਨੇ ਦੇਵੀ ਦੇਵ ਲਖਾਇਆ
ਦਰ ਲੱਖ ਮੁਹੰਮਦ ਲੱਖ ਬ੍ਰਹਮੇ ਵਿਸ਼ਨੂੰ ਮਹੇਸ਼ ਲੱਖ ਲੱਖ ਰਾਮ ਵਡੀਰੀ ਆ ਲੱਖ ਰਾਹੀ ਲੱਖ ਵੇਚ ਲੱਖ ਲੱਖ ਉੱਥੇ ਜਤੀ ਹੈ ਸਤੀ ਉੱਤੇ ਸੰਨਿਆਸ ਲੱਖ ਲੱਖ ਉੱਥੇ ਗੋਰਖਾਂ ਲੱਖ ਲੱਖ ਨਾਥਾਂ ਨਾਥ ਇਤਿਹਾਸ ਜਿਵੇਂ ਰਾਜਿਆਂ ਮਹਾਰਾਜਿਆਂ ਦੇ ਦਰਬਾਰਾਂ ਵਿੱਚ ਬੜੇ ਬੜੇ ਵਜ਼ੀਰ ਮਸ਼ੀਰ ਹਲਕਾਰ ਨੇ ਇਸੀ ਤਰ੍ਹਾਂ ਸਾਕਾਰ ਬ੍ਰਹਮ ਦੇ ਦਰਬਾਰ ਵਿੱਚ ਬੇਅੰਤ ਪੀਰ ਬਰੰਬਰ ਔਲੀਏ ਯੂੰ ਖੜੇ ਹੋਏ ਉਸ ਨਿਰੰਕਾਰ ਦੀ ਦਰਗਾਹ ਵਿੱਚ ਗੁਰੂ ਨਾਨਕ ਜੀ ਪਹੁੰਚੇ ਇੱਥੇ ਸ਼ੰਕਾ ਵਾਦੀ ਸ਼ੰਕਾ ਪੈਦਾ ਕਰਦਾ ਹੈ ਗੁਰੂ ਨਾਨਕ ਨਿਰੰਕਾਰ ਸਰੂਪ ਹਨ ਫਿਰ ਕਿਸ ਨਿਰੰਕਾਰ ਦੀ ਦਰਗਾਹ ਵਿੱਚ ਪਹੁੰਚੇ ਸਾਧ ਵਾਹਿਗੁਰੂ ਅੰਤਰਜਾਮੀ ਅਨੰਤ ਸ਼ਕਤ ਇੱਕ ਛੋਟੇ ਜਿਹੇ ਪ੍ਰਸੰਗ ਤੇ ਅੱਛੀ ਤਰ੍ਹਾਂ ਸਮਝ ਆ ਜਾਏ ਕੋਈ ਰਾਜਾ ਜਿਸਦੇ ਪਾਸ ਇੱਕ ਬਹੁਰੂਪੀਆ ਨੌਕਰ ਰੱਖਿਆ ਬਹੁਰੂਪੀਆਂ ਦਾ ਕੀ ਕੰਮ ਹੁੰਦਾ ਕਈ ਕਈ ਕਿਸਮ ਦੇ ਰੂਪ ਧਾਰ ਕੇ ਰਾਜਾ ਨੂੰ ਪ੍ਰਸੰਨ ਕਰਨਾ ਇਨਾਮ ਵੀ ਪ੍ਰਾਪਤ ਕਰਨੇ ਤਰਫਾਂ ਉਹਨੀਆਂ ਲੱਗੀਆਂ ਹੁੰਦੀਆਂ ਸੋ ਇੱਕ ਦਿਨ ਰਾਜਾ ਕਹਿਣ ਲੱਗਾ ਕਿਉਂਕਿ ਸੰਤ ਸੇਵੀ ਔਰ ਧਰਮਾਤਮਾ ਸੀ ਬਹੁਰੂਪੀ ਨੂੰ ਕਹਿਣ ਲੱਗਾ ਬਈ ਕਿਸੇ ਦਿਨ ਤੂੰ ਦਰਖਤ ਸਾਧੂ ਦਾ ਸਵਾਂਗ ਧਾਰ ਕੇ ਦਿਖਾ ਉਹ ਕਹਿਣ ਲੱਗਾ ਸਰਕਾਰ ਨੌਕਰੀ ਕਾਹਦੀ ਲੈਂਦੇ ਹਜ਼ੂਰ ਦੇ ਗੁਲਾਮ ਐਸਾ ਹੀ ਕੀਤਾ ਜਾਏਗਾ ਸੋ ਅਚਨਚੇਤ ਇੱਕ ਦਿਨ ਵਰਖਤ ਸਾਧੂ ਦਾ ਸਵਾਂਗ ਠਾਰ ਕੇ ਆ ਗਿਆ ਵਰਖਤ ਅਸਲ ਵਰਖਤ ਦੇ ਮੈਨੂੰ ਨਿਰੀਖਤ ਹੈ ਡਿਜ਼ਾਇਰਲੈਸ ਸਟੇਟ ਅੰਤਰੀ ਵਿਵਸਥਾ ਜਿੱਥੇ ਤਮਾਮ ਖਾਸ਼ਾ ਖਤਮ ਹੁੰਦੀ ਨਾ ਆਖਰੀ ਸਟੇਜ ਰੂਹਾਨੀਅਤ ਦੀ ਪਰਵਿਰਕਤ ਬਾਹਰੋਂ ਉਹਨਾਂ ਸਾਧੂ ਨੂੰ ਕਹਿੰਦੇ ਜਿਹੜੇ ਮਾਇਆ ਨੀ ਅੰਗੀਕਾਰ ਕਰਦੇ, ਮਾਇਆ ਨੂੰ ਹੱਥ ਨੀ ਲਗਾਉਂਦੇ, ਸਾਦਾ ਕੱਪੜਾ ਰੱਖਣਾ, ਭਿਖਿਆ ਮੰਗ ਕੇ ਰੋਟੀ ਖਾ ਲੈਣੀ, ਜਿੱਥੇ ਜਗ੍ਹਾ ਮਿਲਣੀ ਆਪਣਾ ਸਮਾਂ ਗੁਜ਼ਾਰ ਲੈਣਾ ਪ੍ਰਭੂ ਭਜਨ ਦੇ ਵਿੱਚ, ਇੱਕ ਵਰਕਤ ਦਾ ਸਵੰਗ ਤਾਰ ਕੇ ਅੱਜ ਬਹੁਰੂਪੀ ਆ ਜਾਂਦੇ, ਜਾ ਕੇ ਦਰਬਾਨ ਨੂੰ ਬੋਲਿਆ, ਦਰਬਾਨ ਬੋਲੋ ਰਾਜਾ ਜੀ ਨੂੰ ਕੋਈ ਸਾਧੂ ਖੜਾ। ਦੌੜਿਆ ਦੌੜਿਆ ਗਿਆ ਵਰਕਤ ਦਰਬਾਨ, ਕਿਉਂਕਿ ਰਾਜਾ ਸੰਤ ਸੇਵੀ ਸੀ, ਜਾ ਕੇ ਅਰਜ ਕਰਦਾ ਹਜ਼ੂਰ ਗਰੀਬ ਪੁਰਬ ਸਾਧੂ ਖੜਾ ਹੋਇਆ, ਵਰਕਤ ਸਾਧੂ ਹੈ। ਰਾਜਾ ਉਸੀ ਵਕਤ ਖਜ਼ਾਨਜੀ ਨੂੰ ਕਹਿੰਦਾ 500 ਮਹਿਲ ਮੋਹਰ ਦੀ ਥੈਲੀ ਲਿਆ, ਆਪ ਉਸੀ ਥਾਂ ਤੋਂ ਡੰਡੌਤਾਂ ਕਰਦਾ ਚਲਾ ਰਿਹਾ। ਹੋਰ ਜਿਹੜੇ ਨਜ਼ਦੀਕ ਅਹਿਲਕਾਰ ਨੂੰ ਵੀ ਇਹ ਸਾਹਿਬ ਆ ਕੇ ਨਮਸਕਾਰ ਕਰਕੇ ਵਿੱਚ ਪੱਲਾ ਪਾ ਕੇ ਖਲੋ ਗਿਆ। ਇਤਨੇ ਨੂੰ ਖਜ਼ਾਨਚੀ ਆ ਗਿਆ, 500 ਮੋਹਰ ਦੀ ਥੈਲੀ ਹਾਜ਼ਰ ਕੀਤੀ। ਸੋ ਜਾਤੀ ਰਾਜੇ ਨੇ ਉਹ ਥੈਲੀ ਪਕੜ ਕੇ ਆਪਣੇ ਹੱਥਾਂ ਚਰਨਾਂ ਚ ਰੱਖ ਕੇ ਨਮਸਕਾਰ ਕੀਤੀ। ਵਰਕਤ ਨੇ ਜਾਂ ਉਸ ਬਹੁਰੂਪੀ ਨੇ ਖੇਡਾਂ ਮਾਰਿਆ, ਉਠਾਓ ਹਮ ਵਰਕਤ ਲੋਕ ਆ ਮਾਇਆ ਗੁਆਸੀ ਲਗਾ। ਖੈਰ ਰਾਜਾ ਨੇ ਕਿਹਾ ਮਹਾਰਾਜ ਅਸੀਂ ਗ੍ਰਸਤੀ ਲੋਕ ਹਾਂ, ਥੋੜਾ ਬਹੁਤ ਅਨੁਦਾਨ ਕਰਦੇ ਆਪਣੇ ਫਾਇਦੇ ਵਾਸਤੇ, ਸੋ ਕਿਰਪਾ ਕਰਕੇ ਇਸਨੂੰ ਕਿਸੇ ਚੰਗੇ ਥਾਂ ਲਗਾ ਦੋ ਤਾਂ ਕਿ ਸਾਨੂੰ ਜ਼ਿਆਦਾ ਇਸਦਾ ਅੱਛਾ ਫਲ ਮਿਲੇ। ਕਹਿੰਦੇ ਤੁਸੀਂ ਆਪ ਲਗਾਓ, ਕਿਸੇ ਧਰਮ ਦੇ ਕੰਮਾਂ ਤੇ ਲਗਾਓ। ਸੋ ਉਹ ਕਹਿਣ ਲੱਗਾ ਰਾਜਾ ਮਹਾਰਾਜ ਸਾਨੂੰ ਯੋਗਤਾ ਨਹੀਂ ਇਤਨੀ, ਜ਼ਿਆਦਾ ਅੱਛਾ ਜਾਂ ਬੁਰਾ ਅਸੀਂ ਜ਼ਿਆਦਾ ਪਛਾਣ ਨਹੀਂ ਸਕਦੇ, ਆਪ ਕਿਰਪਾ ਕਰਕੇ ਅੱਛੇ ਥਾਂ ਕਿਤੇ ਲਗਾ। ਹਮ ਵਰਕਤ ਲੋਕ ਹੈ ਰਾਜਨ, ਹਮ ਮਾਇਆ ਕੋ ਹੱਥ ਨਹੀਂ ਲਗਾਤੇ। ਐਸ ਉਸਨੇ ਪੂਰਾ ਪੂਰਾ ਵਿਅਕਤੀ ਦਾ ਨਕਸ਼ਾ ਬਣ ਗਿਆ। ਖੈਰ ਕੁਛ ਬਚਨ ਬਲਾਸ ਸੁਣਾਏ ਪਰਮਾਰਥ, ਬਚਨ ਬਲਾਸ ਦੋਹ ਚੁੱਕੇ ਰਾਜਾ ਨੇ ਆਗਿਆ ਮੰਗੀ। ਜਦੋਂ ਰਾਜਾ ਨਮਸਕਾਰ ਕਰਕੇ ਵਾਪਸ ਜਾਣ ਲੱਗਾ, ਉਸ ਮੌਕੇ ਬਹੁਰੂਪੀਆ ਕਹਿਣ ਗਿਆ ਸਰਕਾਰ ਆਪ ਨੂੰ ਮੇਰਾ ਸੌਂਗ ਅੱਛਾ ਲੱਗਿਆ, ਹੁਣ ਇਨਾਮ ਮਿਲੇ ਕੁਛ। ਉਹ ਤੂੰ ਬਹੁਰੂਪੀਆ ਹਾਂ ਸਰਕਾਰ, ਹਜ਼ੂਰ ਦਾ ਗੁਲਾਮ। ਕਹਿਣ ਲੱਗਾ ਮੈਂ ਉਦੋਂ ਤੈਨੂੰ 500 ਮੋਹਰ ਦੀ ਥੈਲੀ ਦਿੰਦਾ ਸੀ, ਉਹ ਕਿਉਂ ਨਾ ਲਈ ਤੈ। ਦੇਖੋ ਸਰਕਾਰ, ਮੈਂ ਵਿਰਕਤ ਦਾ ਸਵੰਗ ਧਾਰਨ ਕੀਤਾ, ਜਿਹਾ ਜਿਹਾ ਸਵੰਗ ਧਾਰਨ ਕੀਤਾ ਹੋਵੇ ਵੈਸਾ ਪੂਰਾ ਪੂਰਾ ਨਿਭਾਉਣਾ ਪੈਂਦਾ। ਅਗਰ ਮੈਂ ਉਦੋਂ ਮੈਂ ਅੰਗੀਕਾਰ ਕਰ ਲੈਂਦਾ ਮੇਰੇ ਸਵੰਗ ਨੂੰ ਵੱਟਾ ਲੱਗਣਾ ਸੀ, ਕਿਉਂਕਿ ਮੈਂ ਵਿਰਕਤ ਸਵੰਗ ਧਾਰਨ ਕੀਤਾ ਜੀ। ਹੁਣ ਭਾਵੇਂ ਮੈਨੂੰ 500 ਮੋਹਰ ਨਹੀਂ, ਭਾਵੇਂ ਲੱਖਾਂ ਮੋਹਰਾਂ। ਇਹ ਸੁਣ ਕੇ ਰਾਜਾ ਬਹੁਤ ਪ੍ਰਸੰਨ, ਮਤਲਬ ਕਿ ਇਸੀ ਤਰ੍ਹਾਂ ਜਿਵੇਂ ਦੁਨੀਆਂ ਵੀ ਬਹੁਰੂਪੀ ਹੈ, ਇੱਕ ਸਮੇਂ ਦੇ ਵਿੱਚ ਇੱਕੋ ਰੂਪ ਧਾਰਨ ਕਰ ਸਕਦੇ ਹਨ, ਪਰ ਇਹੋ ਜਿਹਾ ਸਵੰਗ ਧਾਰਨ ਕਰ ਸਕਦੇ ਹਨ ਕੋਈ ਪਛਾਣ ਨਹੀਂ ਸਕਦਾ। ਇਸੀ ਤਰ੍ਹਾਂ ਹੀ ਵਾਹਿਗੁਰੂ ਅਨੰਤ ਸ਼ਕਤ ਹੈ, ਇੱਕੋ ਸਮੇਂ ਦੇ ਵਿੱਚ ਬੇਅੰਤ ਸਵੰਗ ਧਾਰਨ ਕਰ ਲੈਂਦਾ ਹੈ। ਆਪੇ ਹਰ ਇੱਕ ਰੰਗ ਹੈ, ਆਪੇ ਬਹੁਰੰਗੀ, ਜੋ ਤੁਸੀਂ ਪਾਵੇ ਨਾਨਕਾ ਸਾਈ ਗਲਤੀ। ਜਿਵੇਂ ਸੋਨਾ ਅਨੇਕਾਂ ਗਹਿਣੇ ਹੋ ਜਾਂਦਾ ਹੈ, ਪਾਣੀ ਅਨੇਕਾਂ ਲਹਿਰ ਝਟ ਬੁਧਬਦੇ ਹੋ ਜਾਂਦਾ ਹੈ, ਸੂਤਰ ਅਨੇਕਾਂ ਰੰਗ ਬਿਰੰਗੇ ਕੱਪੜੇ ਹੋ ਜਾਂਦਾ ਹੈ, ਇਸੀ ਤਰ੍ਹਾਂ ਹੀ ਵਾਹਿਗੁਰੂ ਅਨੰਤ ਸ਼ਕਤ ਹੈ, ਇੱਕ ਸੇ ਅਨੇਕ ਰੂਪ ਹੀ ਹੋ ਰਿਹਾ। ਪਰ ਇਹ ਦ੍ਰਿਸ਼ਟੀ ਇਹ ਅਨੁਭਵ ਆਸਾਂ ਲੋਕਾਂ ਦਾ ਹੈ, ਇਹ ਤਾਂ ਉਹੀ ਜਾਂ ਅਸਚਰਜ ਬਾਤ ਹੈ। ਉੱਥੇ ਆਪਣੇ ਯਾਨੀ ਸੱਖਣ ਬੈਕੁੰਠ ਧਾਮ ਦੇ ਵਿੱਚ ਉਹ ਰੂਪ ਧਾਰਨ ਕਰਕੇ ਬੈਠੋ, ਇੱਧਰ ਗੁਰੂ ਨਾਨਕ ਰੂਪ ਧਾਰਨ ਕਰ ਲਿਆ, ਕੋਈ ਅਸਚਰਜ ਬਾਤ ਨਹੀਂ। ਉਹ ਰੂਪ ਧਾਰਨ ਕਰ ਲਿਆ, ਜਿਹੋ ਜਿਹਾ ਰੂਪ ਧਾਰਨ ਕੀਤਾ ਵੈਸਾ ਖੇਲ ਕਰਨਾ। ਜਿੱਥੇ ਸਵਾਮੀ ਦਾ ਰੂਪ ਧਾਰਨ ਕੀਤਾ ਸਵਾਮੀ ਦੇ ਫਰਜ਼ ਅਦਾ ਕਰਦਾ, ਜਿੱਥੇ ਸੇਵਕ ਦਾ ਸਵੰਗ ਧਾਰਨ ਕੀਤਾ ਉੱਥੇ ਸੇਵਕ ਵਾਲੇ ਫਰਜ਼ ਅਦਾ ਕਰਦਾ। ਇਸੀ ਤਰ੍ਹਾਂ ਦੋਵੇਂ ਪਾਸੇ ਆਪ ਵੀ ਹੈ। ਸੋ ਇਹਨਾਂ ਨੂੰ ਗੁਰੂ ਨਾਨਕ ਜੀ ਉਸ ਸਤਖੰਡ ਨਿਰੰਕਾਰ ਦੀ ਦਰਗਾਹ ਵਿੱਚ ਪਹੁੰਚੇ, ਇੱਧਰ ਚੁੰਕੇ ਸੇਵਕ ਰੂਪ ਧਾਰਨ ਕੀਤਾ ਤੇ ਪਹੁੰਚ ਕੇ ਕੀ ਕੀਤਾ, ਅਸ਼ਟੰਗ ਦੰਡਵਤ ਕੀਤੀ, ਅੱਠੇ ਅੰਗ ਲਾ ਕੇ ਲੰਮਾ ਪੈ ਕੇ ਡੰਡੇ ਵਾਂਗੂ ਮਨ ਬਾਣੀ ਸਰੀਰ ਕਰਕੇ ਨਮਸਕਾਰ ਕਰਨੀ, ਇਸਨੂੰ ਅਸ਼ਟੰਗ ਦੰਡਵਤ ਕਹਿੰਦੇ ਹਨ। ਸਰੀਰ ਕਰਕੇ ਵੀ ਕੀਤੀ, ਦਾਣੀ ਕਰਕੇ ਔਰ ਮਨ ਕਰਕੇ ਵੀ ਐਸਾ ਕੀਤਾ।
ਮੇਰੀ ਬੰਦਨਾ ਗੋਪਾਲ ਰਾਏ ਬੰਦੇ ਨਾ, ਮੇਰੀ ਬੰਦਨਾ ਗੋਪਾਲ ਰਾਏ ਬੰਦੇ ਨਾ, ਮੇਰੀ ਬੰਦਨਾ
ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਲਾਇ ਕਰੋ ਬੰਦਨ ਅਨਕਵਾਰ ਸ਼ਰਨ ਪੁਰੋਂ ਹਰ ਲਾਇ ਲੋਟ ਬੰਦਨ ਅਨਕਵਾਰ ਸਰਬ ਕਲਾ ਸੁੰਦਰ ਦੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਸਰੀਰ ਕਰਕੇ ਮਨ ਕਰਕੇ ਬਾਣੀ ਕਰਕੇ ਹੀ ਅਸ਼ਟਾਂਗ ਡੰਡਵਤ ਕੀਤਾ ਗਲ ਚ ਪੱਲਾ ਪਾ ਕੇ ਸਾਹਮਣੇ ਖਲੋਗੇ ਹੁਕਮ ਹੋਇਆ ਨਾਨਕ ਭੇਜਿਆ ਸੀ ਦੁਨੀਆਂ ਵਿੱਚ ਨਾਮ ਜਪਾਉਣ ਵਾਸਤੇ ਅਜੇ ਉਹ ਕੰਮ ਸ਼ੁਰੂ ਨਹੀਂ ਕੀਤਾ ਪ੍ਰਾਰਥਨਾ ਕੀਤੀ ਪ੍ਰਭੂ ਅੰਤਰਜਾਮੀ ਪਤਤ ਪਾਵਨ ਮਾਤ ਲੋਕ ਦੀ ਮਰਿਆਦਾ ਹੈ ਗੁਰਮੁਖ ਤੋਂ ਬਿਨਾਂ ਉਪਦੇਸ਼ ਕਰਨ ਦਾ ਅਧਿਕਾਰ ਨਹੀਂ ਪ੍ਰਾਚੀਨ ਅਵਤਾਰ ਵੀ ਗਏ ਉਹਨਾਂ ਨੇ ਵੀ ਗੁਰੂ ਧਾਰਨ ਕੀਤਾ ਇਸ ਕਰਕੇ ਮੈਂ ਉਹ ਮਰਿਆਦਾ ਪੂਰੀ ਕਰਨ ਵਾਸਤੇ ਹਜ਼ੂਰ ਦੇ ਚਰਨਾਂ ਵਿੱਚ ਪਹੁੰਚਿਆ ਹਾਂ ਕਿਰਪਾ ਕਰੋ ਮੈਨੂੰ ਵਿਧੀ ਅਨੁਸਾਰ ਮੇਰੇ ਗੁਰੂ ਹੋਵੋ ਤੇ ਉਪਦੇਸ਼ ਕਰੋ ਉਸ ਮੌਕੇ ਸਾਧ ਸੰਗਤ ਐਸਾ ਉਪਦੇਸ਼ ਅਹੰਕਾਰ ਵੱਲੋਂ ਮੈਂ
ਸਤਨਾਮ 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 ਜੀ ਵਾਹਿਗੁਰੂ 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 ਜੀ
ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਗ ਗੁਰੂ ਪ੍ਰਸ਼ਾਦ ਇੱਥੇ ਤੱਕ ਮੂਲ ਮੰਤਰ ਨਿਰੰਕਾਰ ਵੱਲੋਂ ਗੁਰੂ ਨਾਨਕ ਜੀ ਨੂੰ ਪ੍ਰਾਪਤ ਹੋਇਆ ਇਸ ਨੂੰ ਪ੍ਰਾਪਤ ਕਰਕੇ ਉਸ ਤੋਂ ਬਾਅਦ ਗੁਰੂ ਜੀ ਨੇ ਸੋਧਰ ਦੀ ਪੌੜੀ ਉਸੀ ਥਾਂ ਉਚਾਰਨ ਕੀਤੀ ਸੀ ਕਿਤਨੇ ਤੈਨੂੰ ਗਾਉਂਦੇ ਹਾਂ ਅੰਤ ਕੋਈ ਨੀ ਆਉਂਦਾ ਹੋਰ ਵੀ ਐਸਾ ਦਾ ਕੰਮ ਉਸ ਤੋਂ ਅੱਗੇ ਆਪ ਜੀ ਨੇ ਫਿਰ ਨਿਰੰਕਾਰ ਦੀ ਉਸਤ ਕਰਕੇ ਵਾਪਸੀ ਦਾ ਖਿਆਲ ਕੀਤਾ
ਨਾ ਪੈਂਦੀ ਮਹਾਰਾਜ ਕੀਮਤ ਤੇਰੀ ਨਾ ਪੈਂਦੀ ਨਾ ਪੈਂਦੀ ਮਹਾਰਾਜ ਕੀਮਤ ਤੇਰੀ ਨਾ ਪੈਂਦੀ ਪੈਂਦੀ ਮਹਾਰਾਜ ਕੀਮਤ ਤੇਰੀ ਨਾ ਪੈਂਦੀ ਨਾ ਪੈਂਦੀ ਮਹਾਰਾਜ ਕੀਮਤ ਤੇਰੀ ਨਾ ਪੈਂਦੀ
ਮੇਰੀ ਆਰਜਾ ਪਾਉਣ ਪੀਣਾ ਪਿਆਓ ਚੰਦ ਸੂਰਜ ਦੇ ਗੁਫੇ ਨਾ ਦੇਖਾ ਸੁਪਨੇ ਸੌਣ ਨਾ ਥਾਓ
ਕੀ ਤੇਰੀ ਕੀਮਤ ਨਾ ਪਵੇ ਹਾਂ ਕਿ ਵੜਿਆ ਖਾਣਾ ਆਦਿ ਕੁਸ਼ਤੀ ਕਰਕੇ ਵਾਪਸੀ ਦਾਖਿਆ। ਇੱਧਰ ਸਾਰੇ ਸ਼ਹਿਰ ਦੇ ਵਿੱਚ ਵੋਗਾ ਮੱਚਿਆ, ਸਾਰੇ ਢੂੰਡ ਕਰ ਲਈ ਪਾਣੀ ਵਗੈਰਾ ਦੇ ਵਿੱਚ ਨਵਾਬ ਨੇ, ਲੇਕਿਨ ਗੁਰੂ ਬਾਬੇ ਦੇ ਦਰਸ਼ਨ ਨਾ ਹੀ ਹੋ ਸਕੇ। ਭਾਈ ਬਾਲਾ ਰੋਜ਼ ਵਹੀਂ ਦੇ ਕਿਨਾਰੇ ਜਾਂਦਾ, ਇੱਧਰ ਉੱਧਰ ਫਿਰਦਾ ਹੈ, ਪਰ ਕਿਤੇ ਦਰਸ਼ਨ ਨਹੀਂ ਹੁੰਦੇ ਗੁਰੂ ਬਾਬੇ ਦੇ। ਉਦਾਸ ਹੋ ਜਾਂਦਾ ਹੈ ਅੱਜ ਵੀ, ਸਵੇਰ ਸਾਰ ਬਾਹਰ ਪਹੁੰਚਦਾ ਹੈ, ਆਪ ਇਸ਼ਨਾਨ ਵਗੈਰਾ ਕਰਕੇ ਭਜਨ ਪਾਠ ਵਿੱਚ ਜੁੜਦਾ ਹੈ। ਜਿਸ ਵਕਤ ਸੂਰਜ ਦੀ ਟਿੱਕੀ ਚੜ੍ਹੀ, ਅੰਧੇਰਾ ਦੂਰ ਹੋਇਆ, ਸੰਸਾਰ ਦਾ ਰੋਸ਼ਨੀ ਹੋਈ, ਕੀ ਦੇਖਦਾ ਭਾਈ ਬਾਲਾ? ਦਰਿਆ ਦੇ ਕਿਨਾਰੇ ਗੁਰੂ ਨਾਨਕ ਜੀ ਚਮਕਾ ਲਗਾਏ ਸਮਾਧ ਅਸਥਿਤ ਬੈਠੇ, ਖੁਸ਼ੀ ਦੀ ਹੱਦ ਨਾ ਰਹੀ। ਦੌੜ ਕੇ ਚਰਨਾਂ 'ਤੇ ਜਾ ਡਿੱਗਦਾ, ਕਲੇਜਾ ਉੱਛਲ ਉੱਛਲ ਦਿਮਾਗ ਨੂੰ ਚੜ੍ਹਦਾ, ਪਾਣੀ ਬਣ ਕੇ ਆਪ ਚਰਨ ਧੋਂਦਾ। ਅਰਜ ਕੀਤੀ ਸੱਚੇ ਪਾਤਸ਼ਾਹ, ਬਿਨਾਂ ਦੱਸੇ ਕਿੱਧਰ ਚਲੇ ਗਏ ਸੋ? ਹੁਕਮ ਹੋਇਆ ਭਾਈ, ਕਾਠ ਕੀ ਪੁੱਤਰੀ ਕਹਾਂ ਕਰੇ ਬਪਰੀ, ਖਿਲਾਫ ਨਾ ਹਰ ਰੋਜ਼ ਜਾਂਦੇ, ਜਿੱਧਰ ਲੈ ਗਏ ਚਲੇ ਗਏ ਭੇਜ ਤਾਂ ਆ ਗਏ। ਚੱਲ ਬੇਬੇ, ਯਾਦ ਕਰਦੇ ਬੇਬੇ ਨਾਨਕੀ, ਸਾਰੀ ਰਾਤ ਸ਼ਾਮ ਨੂੰ ਇਸ਼ਨਾਨ ਸਣੇ ਕੇ ਸੀ ਕਰਕੇ ਚੌਂਕੜਾ ਮਾਰ ਕੇ ਪ੍ਰਾਰਥਨਾ ਦੁਆਰਾ ਬੇਨਤੀਆਂ ਦੁਆਰਾ ਗੁਰੂ ਨਾਨਕ ਨੂੰ ਖਿੱਚਣ ਦੇ ਵਾਸਤੇ ਉਪਰਾਲਾ ਕਰਦੀ ਰਹੀ। ਆਪ ਜੀ ਅੱਗੇ ਪਿੱਛੇ ਭਾਈ ਬਾਲਾ ਜਦੋਂ ਨਜ਼ਦੀਕ ਪਹੁੰਚੇ, ਤੁਲਸਾ ਨਾਮ ਕਰਕੇ ਦਾਸੀ ਨੇ ਦੇਖਿਆ, ਬਹੁਤ ਖੁਸ਼ ਹੋਈ, ਚਾਟੀ ਪੌੜੀਆਂ ਥਾਈਂ ਉੱਪਰ ਚੜ੍ਹ ਗਈ, ਆਵਾਜ਼ ਦਿੱਤੀ ਕਿ ਵੀ ਜੀ ਆਪਦੇ ਭਰਾ ਜੀ ਆ ਗਏ ਹਨ, ਇਤਨੇ ਨੂੰ ਗੁਰੂ ਨਾਨਕ ਜੀ ਆਪ ਉੱਪਰ ਚੜ੍ਹ ਜਾਂਦੇ ਹਨ। ਅਤੇ ਦਰਵਾਜ਼ਾ ਖੁੱਲ੍ਹਿਆ ਅਤੇ ਬੇਬੇ ਨਾਨਕ ਜੀ ਚਰਨਾਂ ਨੂੰ ਦੌੜਦੀ ਹੈ, ਲੇਕਿਨ ਗੁਰੂ ਨਾਨਕ ਜੀ ਨੇ ਕਿਹਾ, ਬੇਬੇ ਮੈਥੋਂ ਵੱਡੀ ਹੈ, ਤੇਰਾ ਹੱਕ ਨਹੀਂ ਮੱਥਾ ਟੇਕਣ ਦਾ ਬਣਦਾ। ਅੱਗੋਂ ਬੇਬੇ ਕਹਿੰਦੀ, ਮੈਂ ਤੁਹਾਨੂੰ ਸਾਕਸ਼ਾਤ ਭਗਵਾਨ ਰੂਪ ਜਾਣਦੀ ਹਾਂ, ਦੁਨਿਆਵੀ ਰਿਸ਼ਤੇ ਦੁਆਰਾ ਮੇਰਾ ਪੂਰਾ ਭਰਾ ਹੀ ਨਹੀਂ ਸਮਝਦੀ ਹਾਂ। ਖੈਰ ਇਤਿਹਾਸ ਗੱਲਾਂ ਬਾਤਾਂ ਹੋਈਆਂ, ਹੁਣ ਗੁਰੂ ਨਾਨਕ ਜੀ ਕਹਿੰਦੇ, ਬੇਬੇ ਮੈਨੂੰ ਮੇਰੇ ਨਿਰੰਕਾਰ ਦਾ ਹੁਕਮ ਹੈ, ਮੈਂ ਸੰਸਾਰ 'ਤੇ ਫਿਰ ਕੇ ਤਮਾਮ ਦੁਨੀਆਂ ਨੂੰ ਨਿਰੰਕਾਰ ਦਾ ਸੰਦੇਸ਼ ਦੇਵਾਂ, ਨਾਮ ਜਪਾਵਾਂ, ਦੁਨੀਆਂ ਜਲਦੀ ਬਲਦੀ ਹੈ, ਉਹਨਾਂ ਦੇ ਮਨ ਸ਼ਾਂਤ ਹੋਣ। ਸ਼੍ਰੀ ਚੰਦ ਲਕਸ਼ਮੀ ਦਾਸ, ਗੁਰੂ ਨਾਨਕ ਜੀ ਦੋ ਪੁੱਤਰ ਸਨ, ਸ਼੍ਰੀ ਚੰਦ ਵੱਡਾ, ਲਕਸ਼ਮੀ ਦਾਸ ਛੋਟਾ ਸੀ, ਇਹਨਾਂ ਨੂੰ ਤੂੰ ਪਾਲ ਲਈ, ਇਹਨਾਂ ਦਾ ਖਿਆਲ ਰੱਖੀ। ਇਤਿਹਾਸ ਕੁਛ ਖਾਣ ਪਾਣ ਕਰਕੇ ਗੁਰੂ ਨਾਨਕ ਮੋਦੀਖਾਨੇ ਪਹੁੰਚੇ, ਜਿੱਥੇ ਮੋਹਰਾਂ ਲੱਗੇ, ਜਿੰਦੇ ਜਿੰਦੇ ਤੋੜ ਦਿੱਤੇ। ਨਵਾਬ ਨੂੰ ਕਿਹਾ, ਹਿਸਾਬ ਕਰ ਲੈ, ਕੱਲ੍ਹ ਨਾ ਫਿਰ ਕੋਈ ਗੱਲ ਹੁੰਦੀ। ਫਿਰ ਹਿਸਾਬ ਕੀਤਾ, ਗੁਰੂ ਨਾਨਕ ਜੀ ਦਾ 2100 ਰੁਪਏ ਫਜ਼ਲ ਨਿਕਲਿਆ। ਨਵਾਬ ਕਹਿਣਗੇ, ਦੱਸੋ ਕੀ ਕੀਤਾ ਜਾਏ, ਸ਼੍ਰੀ ਚੰਦ ਲਕਸ਼ਮੀ ਦਾਸ ਨੂੰ ਦੇ ਦਿਆਂ? ਨਹੀਂ, ਕਹਿਣਾ ਫਕੀਰਾਂ ਨੂੰ ਖਵਾ। ਇਤਿਹਾਸ ਕਹਿ ਕੇ ਆਪ ਜੀ ਸ਼ਮਸ਼ਾਨ ਭੂਮਿਕਾ ਵੀ ਜਾ ਬੈਂਦੇ ਹਨ, ਉੱਥੇ ਕਈ ਕਈ ਦਿਨ ਸਮਾਧ ਸਥਿਤ ਰਹਿੰਦੇ ਹਨ, ਕਿਤੇ ਕਿਤੇ ਕੋਈ ਸ਼ਬਦ ਵੈਰਾਗ ਦਾ ਪੜ੍ਹ ਦਿੰਦੇ ਹਨ, ਅਤੇ ਕਿਤੇ ਕਿਤੇ ਲਫ਼ਜ਼ ਵੀ ਕਹਿ ਦਿੰਦੇ ਹਨ, ਨਾ ਕੋਈ ਹਿੰਦੂ ਅਤੇ ਨਾ ਮੁਸਲਮਾਨ। ਇਉਂ ਸਮਾਂ ਕੁਛ ਗੁਜ਼ਰਦਾ ਚਲੇ ਗਿਆ। ਮੌਸਮ ਬਸੰਤ ਦੀ ਰੁੱਤ ਸੀ, ਸਾਸ਼ਨ ਸਾਡੇ ਦੇਸ਼ ਦੇ ਵਿੱਚ 12 ਮਹੀਨੇ, ਉਹਨਾਂ ਦੀਆਂ 6 ਰੁੱਤਾਂ ਹੁੰਦੀਆਂ, 2-2 ਮਹੀਨੇ ਦੀ ਰੁੱਤ ਮੰਨੀ। ਜਿਵੇਂ ਅੱਜ ਕੱਲ੍ਹ ਦੀ ਜੇਠ ਹਾੜ੍ਹ ਦੀ ਰੁੱਤ ਨੂੰ ਸਖ਼ਤ ਗਰਮੀ ਦੀ ਰੁੱਤ ਕਿਹਾ ਜਾਂਦਾ ਹੈ। ਬਸੰਤ ਦੀ ਰੁੱਤ 25 ਮਾਘ ਤੋਂ 25 ਚੇਤ ਤੱਕ ਮੰਨੀ ਜਾਂਦੀ ਹੈ। ਉਸਦਾ ਸਾਰਿਆਂ ਰੁੱਤਾਂ ਨਾਲੋਂ ਜ਼ਿਆਦਾ ਅੱਛਾ ਉਸਨੂੰ ਮੰਨਿਆ ਜਾਂ ਮਾਨਵ ਰੁੱਤਾਂ ਦਾ ਉਹ ਰਾਜਾ ਹੈ। ਸੋ ਬਸੰਤ ਦੀ ਰੁੱਤ ਸੀ, ਇਹਨਾਂ ਗਰਮੀ ਨਾ ਸਰਦੀ ਹੈ। ਆਪ ਜੀ ਕਈ ਕਿਦਾਂ ਸਮਾਧ ਵਿੱਚ ਸਥਿਤ ਰਹਿੰਦੇ ਹਨ, ਕਿਤੇ ਕਿਤਾਈ ਕੋਈ ਕੋਈ ਸ਼ਬਦ ਪੜ੍ਹਦੇ ਹਨ, ਅਤੇ ਇਹ ਲਫ਼ਜ਼ ਵੀ ਕਹਿੰਦੇ, ਨਾ ਕੋਈ ਹਿੰਦੂ ਤਾਂ ਨਾ ਮੁਸਲਮਾਨ, ਸਾਰੇ ਗਊਗਾ ਮੱਚ ਗਿਆ। ਅਤੇ ਕੋਈ ਕੁਛ ਕਹਿੰਦਾ, ਕੋਈ ਕੁਛ ਕਹਿੰਦਾ, ਦੁਨੀਆਂ ਦਾ ਸੁਭਾਅ ਵੀ ਹੈ। ਕਈ ਕਹਿੰਦੇ ਜੀ ਪਾਣੀ 'ਚ ਰਿਹਾ 2 ਦਿਨ ਅਤੇ ਦਿਮਾਗ 'ਚ ਪਾਣੀ ਭਰ ਗਿਆ, ਕੋਈ ਕਹਿੰਦਾ ਭੂਤਨਾ ਚਿੰਬੜ ਗਿਆ, ਕੋਈ ਕੁਛ ਕੋਈ ਕੁਛ, ਇਸ ਤਰੀਕੇ ਸਿਰ ਦੁਨੀਆਂ ਦਾ ਸੁਭਾਅ ਹੈ। ਆਪ ਜੀ ਦਾ ਸਹੁਰਾ ਮੂਲਚੰਦ ਜੀ ਦਾ ਸੁਭਾਅ ਬੜਾ ਕਰੜਾ ਸੀ, ਤੇਜ਼ ਸੀ, ਉਹਨੂੰ ਵੀ ਪਤਾ ਲੱਗਿਆ ਵੀ ਮੇਰੇ ਦਿਮਾਗ ਨੂੰ ਜਮਾਈ ਪਤਾ ਨਹੀਂ ਭੂਤਨਾ ਚਿੰਬੜ ਗਿਆ। ਇੱਕ ਸ਼ਾਮਾ ਨਾਮ ਕਰਕੇ ਪੰਡਿਤ ਵਿਦਵਾਨ ਵੀ ਸੀ, ਕੁਛ ਪੜ੍ਹਿਆ ਸੀ ਅਤੇ ਟੂਣੇ ਟਾਮ ਨੂੰ ਵੀ ਜਾਣਦਾ ਸੀ, ਵੀ ਝਾੜਾ 'ਚ ਪੜਾ ਕਰੀਏ ਕੋਈ ਲਿਜਾਈਏ, ਲੈ ਕੇ ਨਾਲ ਆਇਆ। ਗੁਰੂ ਬਾਬਾ ਜੀ ਸਮਾਧ ਸਥਿਤ ਬੈਠੇ ਹਨ। ਸੋ ਕੁਝ ਦੇਰ ਤੋਂ ਬਾਅਦ ਜਦੋਂ ਨੇਤਰ ਖੁੱਲ੍ਹੇ, ਹੁਣ ਸ਼ਾਮੇ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਕਹਿੰਦਾ, ਦੇਖੋ ਕਿੰਨੀ ਇੱਜ਼ਤ ਹੈ ਸਰਕਾਰ ਦੇ ਘਰ, ਚੰਗੀ ਨੌਕਰੀ ਹੈ, 2 ਚਿੰਦਾਂ ਵਰਗੇ ਪੁੱਤਰ ਦਿੱਤੇ ਹਨ, ਪਰ ਭਜਨ ਪਰਮੇਸ਼ਰ ਦਾ ਘਰ ਹੀ ਹੋ ਸਕਦਾ ਹੈ, ਘਰ ਛੱਡ ਕੇ ਥੋੜ੍ਹਾ ਵੀ ਸ਼ਮਸ਼ਾਨ ਭੂਮਿਕਾ 'ਚ ਬੈਠ ਕੇ ਭਜਨ ਹੋਵੇ, ਬੱਚਿਆਂ ਵਾਲੇ ਨਿਆਣੇ ਵਾਲੇ ਕੰਮ ਨਹੀਂ ਕਰਨੇ ਚਾਹੀਦੇ। ਇਉਂ ਉਸਨੇ ਸਮਝਾਉਣ ਦੀ ਕੋਸ਼ਿਸ਼ ਕੀਤੀ। ਗੁਰੂ ਜੀ ਨੇ ਉਸ ਮੌਕੇ ਬਸੰਤ ਰਾਗ ਦੇ ਵਿੱਚ ਸ਼ਬਦ ਉਚਾਰਨ ਕੀਤਾ, ਜਿਹਦੇ ਵਿੱਚ ਪਹਿਲਾਂ ਉਸਨੂੰ ਇਸ ਤਰੀਕੇ ਸਿਰ ਇਸ਼ਾਰਾ ਕੀਤਾ, ਰਾਜਾ ਬਾਲਕ ਨਗਰੀ ਕਾਚੀ ਦੁਸ਼ਟਾਂ ਨਾਲ ਪਿਆਰੋ ਰਾਜਾ ਬਾਲਕ ਨਗਰੀ ਕਾਚੀ ਦੁਸ਼ਟਾਂ ਨਾਲ ਪਿਆਰੋ ਜੀ ਨਗਰੀ ਕਾਚੀ ਦੁਸ਼ਟਾਂ ਨਾਲ ਪਿਆਰ ਦੋਏ ਮਾਈ ਦੋਏ ਬਾਪਾ ਪੜੀਏ ਪੰਡਿਤ ਕਰੋ ਵਿੱਚ ਹਲ ਜਦੋਂ ਪੰਡਿਤ ਨੇ ਕਿਹਾ ਬੱਚਿਆਂ ਵਾਲੇ ਕੰਮ ਨਹੀਂ ਕਰਨੇ ਚਾਹੀਦੇ ਕਰ ਰਹੋ ਭਜਨ ਕਰੋ ਆਪ ਇਹ ਤਾਂ ਨਹੀਂ ਜ਼ਰੂਰੀ ਵੀ ਘਰ ਛੱਡ ਕੇ ਤਰੋਈਆਂ ਵਿੱਚ ਸ਼ਮਸ਼ਾਨ ਪੰਕਜ ਬੈਠ ਕੇ ਹੀ ਭਜਨ ਹੁੰਦਾ ਹੈ ਇਤਿਆਦ ਜਦੋਂ ਲਫ਼ਜ਼ ਕਹੇ ਗੁਰੂ ਜੀ ਨੇ ਇਹ ਦੋ ਪੰਕਤੀਆਂ ਉਚਾਰਨ ਕੀਤੀਆਂ ਰਾਜਾ ਬਾਲਕ ਨਗਰੀ ਕਾਚੀ ਦੁਸ਼ਟਾਂ ਨਾਲ ਪਿਆਰੋ ਦੋਏ ਮਾਈ ਦੋਏ ਬਾਪਾ ਪੜੀਏ ਪੰਡਿਤ ਕਰੋ ਵਿਚਾਰੋ ਸਰੀਰ ਰੂਪੀ ਨਗਰੀ ਕੱਚੀ ਹੈ ਪੰਜਾਂ ਤੱਤਾਂ ਦਾ ਸਰੀਰ ਬਣਿਆ ਮਿੱਟੀ ਪਾਣੀ ਅੱਗ ਹਵਾ ਆਕਾਰ ਹੈ ਇਹ ਸਰੀਰ ਰੂਪੀ ਨਗਰੀ ਕੱਚੀ ਹੈ ਰਾਜਾ ਬਾਲਕ ਮਨ ਰੂਪੀ ਰਾਜਾ ਇਹ ਬਾਲਕ ਹੈ ਬੱਚਾ ਹੈ ਦੁਸ਼ਟਾਂ ਨਾਲ ਪਿਆਰੋ ਕਾਮ ਕਰੋ ਲੋਮ ਹੰਕਾਰੇ ਦੁਸ਼ਟ ਇਹਨਾਂ ਨਾਲ ਅਸਲੀ ਗੁਣ ਇਹਨਾਂ ਨਾਲ ਇਹਦਾ ਪਿਆਰ ਪਿਆ ਹੋਇਆ ਹੈ ਅਤੇ ਮਨ ਕਿਹਾ ਜਾਏ ਦੋਏ ਮਾਈ ਦੋਏ ਬਾਪਾ ਪੜੀਏ ਪੰਡਿਤ ਕਰੋ ਵਿਚਾਰ ਇਸ ਮਨ ਦੇ ਦੋ ਮਾਵਾਂ ਦੋ ਬਾਪ ਹਨ ਕਿ ਜੀਵ ਔਰ ਈਸ਼ਰ ਇਸਦੇ ਦੋ ਪਿਤਾ ਨੂੰ ਮੰਨਦੇ ਮਾਇਆ ਔਰ ਅਵਿਦਿਆ ਇਸਦੇ ਦੋ ਮਾਵਾਂ ਹਨ ਇਹ ਮਨ ਇਹੋ ਜਿਹਾ ਹੈ ਸੋ ਇਹ ਇਸ਼ਾਰਾ ਕੀਤਾ ਪਰ ਪੰਡਿਤ ਕੁਛ ਨਹੀਂ ਸਮਝੇ ਆਪਣੀ ਰੱਟ ਲਾਈ ਰੱਖੀ ਉਸਨੇ ਦੇਖ ਨਾਨਕ ਮੈਂ ਤੈਨੂੰ ਸਮਝਾਵਾਂ ਕਰ ਰਹੇ ਕੀ ਭਜਨ ਕਰੀਦਾ ਕਰ ਰਹੇ ਕੀ ਸਭ ਕੁਛ ਹੋਈਦਾ ਮੈਂ ਤੈਨੂੰ ਸਮਝਾਵਾਂ ਜ਼ਰਾ ਮੇਰੀ ਗੱਲ ਨੂੰ ਧਿਆਨ ਦੇ ਕੇ ਸੁਣ ਇਤਿਹਾਸ ਜਦੋਂ ਉਸਨੇ ਕਿਹਾ ਗੁਰੂ ਜੀ ਨੇ ਅਗਲੀ ਪੰਕਤੀ ਵਿੱਚ ਜਿਵੇਂ ਉਸਨੂੰ ਸੰਬੋਧਨ ਕੀਤਾ
ਸਵਾਮੀ ਪੰਡਤਾ ਤੁਮ ਦੇ ਹੋ ਮਤੀ ਸਵਾਮੀ ਪੰਡਤਾ ਤੁਮ ਦੇ ਹੋ ਮਤੀ Thank you.
ਮੈਂ ਤੈਨੂੰ ਮੱਤਦਿਆਂ ਘਰ ਵਿੱਚ ਰਹਿ ਕੇ ਭਜਨ ਕਰੀਂਦਾ, ਘਰ ਵਿੱਚ ਹੀ ਰੱਬ ਮਿਲ ਜਾਂਦਾ ਹੈ। ਸਤਿਸੰਗ ਗੁਰੂ ਨਾਨਕ ਜੀ ਰੱਬ ਨੂੰ ਮਿਲਣ ਵਾਸਤੇ, ਭਜਨ ਕਰਨ ਵਾਸਤੇ ਤਾਂ ਨਹੀਂ ਘਰ ਬਾਰ ਛੱਡ ਕੇ ਸ਼ਮਸ਼ਾਨ ਭੂਮਿਕਾ 'ਚ ਬੈਠੇ ਥੇ, ਉਹ ਤਾਂ ਸੰਸਾਰ ਦੇ ਉਧਾਰ ਵਾਸਤੇ ਉਹਨਾਂ ਨੇ ਇਹ ਸਾਰੇ ਵਸਤਾਂ 'ਤੇ ਭਰੇ ਹੋ ਕੇ ਐਸਾ ਉਦਮ ਧਾਰਨ ਕੀਤਾ। ਸਵਯੰ ਜਦੋਂ ਇਹ ਕਿਹਾ ਤੈਨੂੰ ਮੈਂ ਮੱਤਦਿਆਂ, ਅਤੇ ਗੁਰੂ ਜੀ ਕਹਿੰਦੇ ਸਵਾਮੀ ਪੰਡਤਾ ਤੁਮ ਦੇਹੋ ਮਤੀ ਕਿਨਵੇਂ ਦਪਾਵ ਪ੍ਰਾਣ ਪਤੀ ਪੀਤਰ ਅਗਰਮ ਆਸਪਤ ਮੌਲੀ ਸਾਗਰ ਪੰਡੇ ਪਾਇਆ ਚੰਦ ਸੂਰਜ ਦੋਇ ਘਟੀ ਪੀਤਰ ਐਸਾ ਗਿਆਨ ਨਾ ਪਾਇਆ ਰਾਮ ਰਮਨਤਾ ਜਾਣੀ ਕਮਾਈ ਫੋਕਰ ਤਾਂ ਕਿ ਲਖਣ ਜਾਣੀ ਖਿਮਾ ਤੁਨ ਸੰਗਹਿ ਕਹਿਆ ਸੁਣਿਆ ਨਾ ਖਾਇਆ ਮਾਨੇ ਤਿਨਾ ਹੀ ਛੇਤੀ ਵਾਸਾ ਪਣਵਤ ਨਾਨਕ ਦਾ ਸੰਦਾਸਾ ਥਿਨ ਤੋਲਾ ਫਿਰ ਮਾਸਾ। ਜਦੋਂ ਹੀ ਉਚਾਰਨ ਕੀਤਾ ਸ਼ਾਮਾ ਸਮਝੀਏ, ਇਸ਼ਾਰਾ ਕਰਦਾ ਮੂਲ ਚੰਦ ਨੂੰ, ਕਹਿਣ ਲੱਗੇ ਘਬਰਾਓ ਨਹੀਂ, ਇਹਨਾਂ ਨੂੰ ਕੋਈ ਭੂਤਣਾ ਨਹੀਂ ਚਿੰਬੜਿਆ, ਕੋਈ ਦਿਮਾਗ ਵਿੱਚ ਖਲਲ ਨਹੀਂ, ਬਾ ਹੋਸ਼ ਹਨ, ਚਲੋ। ਇੰਨਾ ਇਸ਼ਾਰਾ ਕਰਕੇ ਮੂਲ ਚੰਦ ਉੱਠ ਖੜਾ ਚਲੇ ਗਏ। ਗੁਰੂ ਜੀ ਉਸੀ ਤਰ੍ਹਾਂ ਉੱਥੇ ਕਈ ਕਈ ਦਿਨ ਸਮਾਧੀ ਵਿੱਚ ਰਹਿੰਦੇ ਹਨ, ਔਰ ਕਿਤੇ ਕਿਤਾਈ ਕੋਈ ਸ਼ਬਦ ਉਚਾਰਨ ਕਰ ਦਿੰਦੇ ਹਨ ਮੌਜ ਵਿੱਚ ਆ, ਅਤੇ ਕਿਤੇ ਕਿਤੇ ਲਫ਼ਜ਼ ਵੀ ਕਹਿੰਦੇ ਨਾ ਕੋਈ ਹਿੰਦੂ ਅਤੇ ਨਾ ਮੁਸਲਮਾਨ। ਇਹ ਗੱਲ ਇੱਕ ਕਾਜ਼ੀ ਨੇ ਸੁਣ ਲਈ, ਨਾ ਹਿੰਦੂ ਅਤੇ ਨਾ ਮੁਸਲਮਾਨ, ਸੁਣ ਕੇ ਘਬਰਾਇਆ। ਨਵਾਬ ਦੇ ਪਾਸ ਆ ਕੇ ਕਹਿੰਦੇ, ਦੇਖੋ ਨਵਾਬ ਸਾਹਿਬ, ਆਪਦਾ ਮੋਦੀ ਨਾਨਕ ਦੋ ਦਿਨ ਪਾਣੀ 'ਚ ਰਿਹਾ, ਵੇਈਂ 'ਚ ਰਿਹਾ, ਪਤਾ ਨਹੀਂ ਉਸਦੇ ਦਿਮਾਗ 'ਚ ਪਾਣੀ ਪੈ ਗਿਆ, ਕੀ ਹੋ ਗਿਆ, ਸ਼ਮਸ਼ਾਨ ਭੂਮਿਕਾ 'ਚ ਬੈਠਾ ਹੈ। ਉਹ ਕਹਿੰਦਾ ਨਾ ਕੋਈ ਹਿੰਦੂ ਅਤੇ ਨਾ ਮੁਸਲਮਾਨ, ਨਾ ਹੋਣਗੇ ਹਿੰਦੂ ਜਜ਼ੀਏ ਟੈਕਸਾਂ ਦੇ ਮਾਰੇ, ਪਰ ਹਿੰਦੁਸਤਾਨ ਵੀ ਸਾਡਾ ਅੱਜ ਬੋਲਬਾਲਾ ਹੈ, ਚੱਕਰਵਰਤੀ ਹਕੂਮਤ ਹੈ ਸਾਡੀ ਇਸਲਾਮ ਦੀ, ਸੋ ਮੁਸਲਮਾਨ ਕੋਈ ਕਿਉਂ ਨਹੀਂ। ਨਵਾਬ ਅੰਦਰੋਂ ਅੰਦਰ ਗੁਰੂ ਬਾਬੇ ਦਾ ਮੋਤਕਿਦ ਹੋ ਚੁੱਕਾ ਸੀ, ਸ਼ਰਧਾਲੂ ਹੋ ਚੁੱਕਾ ਸੀ, ਪਰ ਬਾਹਰੋਂ ਸ਼ਰ੍ਹਾਂ ਤੋਂ ਡਰਦਾ ਚੁੱਪ ਸੀ। ਜਦੋਂ ਇਹ ਗੱਲ ਕਹੀ ਕਾਜ਼ੀ ਨੇ, ਨਵਾਬ ਕਹਿੰਦਾ ਕਾਜ਼ੀ ਸਾਹਿਬ ਆਪਾਂ ਨੂੰ ਕੀ, ਕੋਈ ਕੁਛ ਕਹੇ, ਨਹੀਂ ਮੈਂ ਪੁੱਛਣਾ ਚਾਹੁੰਦਾ ਮੁਸਲਮਾਨ ਨੂੰ ਕੋਈ ਕਿਉਂ ਨਹੀਂ। ਹੱਠ ਕੀਤਾ, ਮਜਬੂਰ ਕੀਤਾ, ਪ੍ਰੈਸ ਕੀਤਾ ਨਵਾਬ ਨੂੰ, ਅਤੇ ਨਵਾਬ ਨੇ ਬੁਲਾਉਣ ਵਾਸਤੇ ਆਪਣਾ ਨੌਕਰ ਭੇਜ ਦਿੱਤਾ। ਭਾਵੇਂ ਜਾਣਦਾ ਸੀ ਨਵਾਬ ਆਪ ਹੀ ਇਹਨਾਂ ਨੂੰ ਸ਼ਰਮਿੰਦਗੀ ਉਠਾਉਣੀ ਪਏਗੀ। ਖੈਰ ਗੁਰੂ ਨਾਨਕ ਜੀ ਪਾਸ ਜਾ ਕੇ ਕਹਿੰਦਾ ਹੈ ਨੌਕਰ ਨਵਾਬ ਸਾਹਿਬ ਵੱਲੋਂ ਆਪ ਨੂੰ, ਨਵਾਬ ਸਾਹਿਬ ਯਾਦ ਕਰਦੇ ਆ ਦਰਸ਼ਨ ਦਿਓ। ਗੁਰੂ ਬਾਬਾ ਜੀ ਕਹਿਣਗੇ, ਬਾਈ ਜਦੋਂ ਮੈਂ ਨਵਾਬ ਦਾ ਨੌਕਰ ਸਾਂ, ਇੱਕ ਵਾਰੀ ਛੱਡਿਆ ਸੱਤ ਵਾਰੀ ਜਾਣ ਨੂੰ ਤਿਆਰ ਸਾਂ, ਪਰ ਹੁਣ ਮੈਂ ਇਹੋ ਜਿਹੇ ਨਵਾਬ ਦਾ ਨੌਕਰ ਹਾਂ ਜਿਹਨੇ ਇਹੋ ਜਿਹੇ ਨਵਾਬ ਬਣਾਏ, ਖਪਾਏ ਕਰੋੜਾਂ ਨਵਾਬ ਬਣਾਏ ਖਪਾਏਗਾ, ਯਾਨੀ ਮੈਂ ਰੱਬ ਦਾ ਫਕੀਰ ਹਾਂ, ਲੋੜ ਹੈ ਨਵਾਬ ਨੂੰ ਮੇਰੇ ਪਾਸ ਆ ਜੇ, ਮੈਨੂੰ ਕੋਈ ਲੋੜ ਨਹੀਂ। ਸ਼ੱਕ ਵੀ ਕੀ ਹੈ ਸਾਧ ਸਿੰਘ, ਸੰਤਨ ਵਰਨ ਕਹੂੰ ਜਾਂ ਨਹੀਂ, ਬੇਪਰਵਾਹ ਸਧਾਰਨ ਕਰਕੇ ਜਾ ਕੇ ਪਾਕ ਸਵਾਮੀ, ਰੰਗ ਅਸੇ ਰੰਗ ਰੋਵੇ ਚੁੱਪ ਵੀ ਕਰ ਜਾਏ, ਪਰਵਾਹ ਨਹੀਂ ਕਿਸੇ ਕੇਰੀ ਬਾ ਸੱਚੇ। ਨਿਸ਼ਚਿਤ ਪੁਰਸ਼ ਜਿਸਨੂੰ ਕੋਈ ਇੱਛਾ ਨਹੀਂ ਉਹ ਬੇਖਾਸ਼ ਹੋਇਆ ਕਰਦਾ ਹੈ, ਸੋ ਬੇਪਰਵਾਹ ਹੋਇਆ ਕਰਦੇ, ਭਾਵੇਂ ਬੇਪਰਵਾਹੀ ਔਗਣ ਨਹੀਂ, ਅਹੰਕਾਰ ਨਹੀਂ ਹੈ, ਇੱਕ ਵੱਡਾ ਉੱਚਾ ਗੁਣ ਹਰੇਕ ਆਇਆ ਨਹੀਂ ਕਰਦੀ, ਪ੍ਰਭ ਕੋ ਸਿਮਰੇ ਸ਼ਿਵੇ ਮਹਤਾਜੇ, ਪ੍ਰਭ ਕੋ ਸਿਮਰੇ ਸ਼ੇ ਸਰਬ ਕੇ ਰਾਜੇ, ਉਹ ਅਵਸਥਾ ਜਿੱਥੇ ਤਮਾਮ ਖਾਸ਼ਾਤ ਖਤਮ ਹੁੰਦੀਆਂ, ਤਰਕ ਦੁਨੀਆਂ, ਤਰਕ ਬਾ ਤਰਕ ਮੌਲਾ, ਤਰਕ ਤਰਕ ਤਮਾਮ ਖਾਸ਼ਾਤ ਖਤਮ ਨੇ, ਉਦੋਂ ਇਹ ਅਵਸਥਾ ਆਉਂਦੀ ਹੈ। ਉਹਨਾਂ ਦੀ ਬਾਬਤ ਹੀ ਦੱਸਿਆ ਨਾ, ਰੰਗ ਰੋਂਦੇ ਰੰਗਾਂ ਵਿੱਚ ਹੱਸਦੇ, ਰੰਗ ਰੋਂਦੇ ਰੋਂਦੇ ਰੰਗਾਂ ਵਿੱਚ ਹੱਸਦੇ, ਪਰਵਾਹ ਨਾ ਕਿਸੇ ਦੀ ਰੱਖਦੇ, ਸਾਧੂ ਸਾਧੂ ਪਰਵਾਹ ਨਾ ਕਿਸੇ ਦੀ ਰੱਖਦੇ, ਰੰਗ ਰੋਂਦੇ Thank you. مطلب یہ کچھ ہے. سو جی دنیاوی پڑھائی کچی تو شروع ہو کے آخری ایم اے تک جاندی ہے, اسی طرح ہی پرائمری مڈل پرائمری میٹرک بی اے ایم اے آدھے ادھر مندلے شریعت مندلے طریقت حقیقت معرفت آدھے یہ پرائمری میٹرک بی اے ایم اے آدھے پہلے شروع ہوں پنج نوازاں گرو گھر امرت پان کر کے پنج باڑی پڑھنیا شروع کر دیں اتو شروع ہوں پرائمری ہے ادھر تین سندھیا کر دیں. پھر گرو جی کا مطلب یہ سی اصل مومن وہ ہے جڑا شبد خدا دیکھتا ہے, اصل ہندو وہ ہے شبد رام دیکھتا ہے اس منزل پہ پہنچیا ہے. گرو جی نے اشارہ کیا اگر آپ شبد خدا دیکھتے ہو قاضی صاحب تو سچ مچی سارے جنہیں ہندوستان میں وسن والے سارے ہی مسلمان, اگر ایسا نہیں تو اجے وہ کر دور ہے جتنے پہنچنا ہے. یہ جی بندے وہ ترکاں بہت جانتے ہیں کریٹیسائز دینا بہت آنا. سو کہنے لگا آپ تو شبد ایک خدا و رام دیکھتے ہو آپ دے نگاہ تو کوئی فرق ہی چلو ساڈے نماز پڑھ لو اجن جگہ پڑھ لو ساری نگاہ نماز پوجا پاٹھ ایک ہی چل رہے ہیں مسجد ٹھاکر دوارا گردوارا ایک آپ کے گھر چلو میں چلنا پھر لوگ مجھے سارے شہر کے لو جی نانک مسلمان ہونے واسطے مسیطے جا رہے گھر خبر پہنچی آپ دے پیے جے رام وہ بےبے نانکی اداس ہو کے کہہ ہے پتا لگ گیا تیرا پرا اج مسلمان ہونے واسطے جا رہے بےبے نانکی کہیں گی بھی واری پرکھے اجے آپ کو وشواس نہیں آیا وہ کوئی سکھا لینے واسطے جا رہا شام پتا لگ جائے گا. خیر اتنے پہنچ گئے اسلام جیویں انہوں کے اصول ہیں نماز ادا کرن دے شروع ہو گئے لیکن گرو نانک جی بیٹھے رہے اپنی موج بھی مسکراؤں رہے نماز کی عصم ادا ہو چکی. اس تو بعد پھر شکایت کی تھی قاضی نے کہا دیکھو نواب صاحب نانک جی وعدہ کر کے آئے سن بھی نماز پڑھیں گے لیکن یہ نماز دے شریک نہیں ہوئے. نواب بھی کہنے لگا ٹھیک ہے نانک جی آپ نے وعدہ کیا سی نماز پڑھیں گے لیکن آپ نماز بھی شریک نہیں ہوئے. گرو جی کہنے لگے نواب صاحب میں کی دار شریک ہوں کسی نے نماز پڑھی ہے. نواب کہنا حیران ہو گیا نواب کہنا اتنے ہزارہ ہی تعداد بندے سارے نماز پڑھی ہے تو میرے نال شریک ہونا سی. نواب نے چٹے لفظ کیا گرو جی کہنے نواب صاحب نماز پاٹھ پوجا کا مطلب رب دیا سرت جوڑنی ہے آپ بھی نماز کی سی شریف کر کے بے شک اپنی باہرلی رسم ادا کر رہے تھے لیکن آپ کا خیال کابل میں گھوڑے خرید کر رہا سی جس خیال نو رب نال جوڑنا سی نماز پاٹھ پوجا دے آسرے. نواب سمجھے واقعی میرا خیال قائم نہیں تھا. اس تو بعد قاضی جٹ بولے میرے نال آپ شریک ہوں جی مسکرا کے کہنے قاضی صاحب آپ بھی غیر حاضر تھے تھوڑا خیال بھی نماز دے ویلے اوپروں رسم ادا ہو رہی سی شریر کر کے لیکن من کر کے پربھو دے نال رب دے نال خدا دے نال تسی نہیں جڑے تھے کیوں تھوڑے کوڑی ہے باہر کر پہ بنی وہ سوئیے چھوٹا بشیرا پیچھے بڑا سارا ٹوا ہے تھوڑے چت وچ اے ہوندا رہیا بھئی بشیرا ٹوئے چ ڈکے نہ مر جائے کتے تھوڑی نماز ہے سی ہوں دسو تسی رب دی نماز پڑھی ہے کہ گھوڑیاں بشیریاں نہیں پڑھی ہے. یہ سن کے اسی بھی ہستے ہیں گرو بابا نے دل دی بجلی گرو بابا ارشا کرشان مالک گلان معمولی سیا قرآن برمن ہاتھ تے جی آیا پیا یہ تو کوئی ایسی بات نہیں پر سن انہوں نے بہانے شکشا دیں گرو بابا جی قاضی نو کہنے نواب نو کہنے نواب صاحب گھبراؤ نہ شرمندہ نہ ہو قاضی نو بھی کہیں تسی بھی اپنا اپنا جی تھوڑا رسم ہے رب دی یاد دی کرو لیکن من نو جوڑ کے کرو سورت نو جوڑ کے کرو اگر سورت نہیں جڑی ہے اس نو مانو غیر حاضر منیا جاتا ہے یوں بابا جی نے سکھیا دیتی. جس کرو واہگرو دا پیار ہو چتنو اکاگر جس کرو واہگرو دا پیار ہو چتنو اکاگر کر کے Thank you.
ਸੰਧਿਆ ਕਰੋ, ਖਿਆਲ ਇਕਾਗਰ ਹੋਣਾ ਚਾਹੀਦਾ, ਰੱਬ ਦੀ ਹਜ਼ੂਰੀ ਵਿੱਚ ਵਸਣਾ ਚਾਹੀਦਾ। ਬਾਣੀ ਪੜ੍ਹੋ, ਮਨ ਬਾਣੀ ਵਿੱਚ ਲੱਗਿਆ ਹੋਣਾ ਚਾਹੀਦਾ, ਬਾਣੀ ਦੇ ਆਸਰੇ ਵਹਿਰੂ ਨਾਲ ਜੁੜਿਆ ਹੋਣਾ ਚਾਹੀਦਾ ਹੈ। ਸਾਧ ਭਜਨ ਤੋਂ ਬਿਨਾਂ ਛੁਟਕਾਰਾ ਨਹੀਂ, ਭਜਨ ਤੋਂ ਬਿਨਾਂ ਕਹੋ ਨਾਨਕ ਏ ਤਤ ਵਿਚਾਰਾ, ਬਿਨ ਹਰ ਭਜਨ ਨਹੀਂ ਛੁਟਕਾਰਾ। ਸਾਰੇ ਦੁੱਖਾਂ ਤੋਂ ਬਰੀ ਹੋਣ ਵਾਸਤੇ ਉਪਾਅ ਗੁਰੂ ਜੀ ਨੇ ਦੱਸਿਆ, ਸਾਰੇ ਦੁੱਖਾਂ ਤੋਂ ਛੁਟਕਾਰਾ ਪਾਉਣ ਵਾਸਤੇ ਵਹਿਗੁਰੂ ਦਾ ਭਜਨ। ਪਰ ਜਿਸ ਵਕਤ ਮਨ ਇਕਾਗਰ ਹੁੰਦਾ ਹੈ ਬਾਣੀ ਵਿੱਚ, ਸਿਮਰਨ ਵਿੱਚ, ਕੀਰਤਨ ਦੁਆਰਾ ਵਹਿਰੂ ਨਾਲ ਜੁੜਦਾ ਹੈ, ਖੁਦ ਮਹਿਸੂਸ ਕਰਿਆ ਕਰੋ ਉਸ ਮੌਕੇ ਕੋਈ ਦੁੱਖ ਹੁੰਦਾ, ਕਿਉਂਕਿ ਦੁੱਖ ਸੁੱਖ ਅਨੁਭਵ ਕਰਤਾ ਆਲਾ ਮਨ ਹੈ ਜਿਸਮ ਦੇ ਵਿੱਚ। ਜਿਸਮ ਠੋਸ ਚੀਜ਼ ਹੈ, ਜੜ ਹੈ, ਆਤਮ ਤਮਾਮ ਦੁੱਖਾਂ ਤੋਂ ਬਰੀ, ਲੇਕਿਨ ਵਿਚਾਲੇ ਵਿਚਾਲੇ ਜਿਹੜਾ ਮਨ ਹੈ ਇਹੀ ਦੁੱਖ ਸੁੱਖ ਖੁਸ਼ੀ ਗਮੀ ਮਾਣ ਅਪਮਾਨ ਹਾਣ ਲਾਭ ਮੰਨਣ ਵਾਲੀ ਚੀਜ਼, ਇਸਨੂੰ ਅਗਰ ਵਾਹਿਗੁਰੂ ਨਾਲ ਜੋੜ ਦਿੱਤਾ ਜਾਵੇ, ਜੋ ਆਨੰਦ ਦਾ ਸਾਗਰ ਹੈ, ਇਹ ਤਮਾਮ ਦੁੱਖਾਂ ਤੋਂ ਉੱਚਾ ਹੋ ਜਾਂਦਾ ਹੈ। ਜਿਸ ਵਕਤ ਸੁਰਤ ਜੁੜੀ ਹੁੰਦੀ ਹੈ, ਖੁਦ ਮਹਿਸੂਸ ਕਰਿਆ ਕਰੋ, ਸਰੀਰ ਦੀ ਵੀ ਬੇਖਬਰੀ ਹੁੰਦੀ ਹੈ, ਦੁਨੀਆਂ ਦੀ ਵੀ ਬੇਖਬਰੀ ਹੁੰਦੀ ਹੈ, ਵਾਹਿਗੁਰੂ ਜੋ ਆਨੰਦ ਦਾ ਸਾਗਰ ਹੈ ਉਹਦੇ ਨਾਲ ਜੁੜ ਕੇ ਮਨ ਪਹਾਜੀ ਹੋ ਜਾਂਦਾ ਹੈ, ਉਹਦੇ ਸੁਭਾਵ ਆਪਣੇ ਵਿੱਚ ਲੈਂਦਾ ਹੈ, ਅਤੇ ਉਸ ਮੌਕੇ ਕੋਈ ਦੁੱਖ ਨਹੀਂ ਹੁੰਦਾ। ਅਗਰ ਅੱਠੇ ਪੈਰ ਮਨ ਜੁੜਿਆ ਰਹੇ, ਅੱਠੇ ਪੈਰ ਆਨੰਦ ਰਹੇ, ਤਾਂ ਤਾਂ ਸਾਰੇ ਦੁੱਖਾਂ ਤੋਂ ਬਰੀ ਹੋਣ ਵਾਸਤੇ ਇਹੀ ਉਪਾਅ ਹੈ। ਸੋ ਭਜਨ ਕਰਨ ਦਾ ਮਤਲਬ ਆਪਣਾ ਖਿਆਲ ਵਾਹਿਗੁਰੂ ਦੇ ਨਾਲ ਜੋੜਨਾ ਹੈ। ਵਾਹਿਗੁਰੂ ਸੁੱਖਾਂ ਦਾ ਸਮੁੰਦਰ ਹੈ, ਉਸ ਨਾਲ ਜੋੜ ਕੇ ਦੁਨੀਆਂ ਨੂੰ ਸੌਖਾ ਹੀ ਤਰ ਜਾਂਦਾ ਹੈ, ਜਿਵੇਂ ਗੁਰੂ ਦੀ ਪੈਰ ਵਿੱਚ ਪਾਣੀ ਤਰ ਜਾਂਦਾ ਹੈ। ਤਾਂ ਤਾਂ ਵਾਹਿਗੁਰੂ ਦਾ ਜਸ ਕਰਨਾ, ਸਾਡੇ ਗੁਰੂ ਬਾਬੇ ਦੇ ਘਰ ਵਿੱਚ ਹਰੀ ਕੀਰਤਨ ਮਨ ਚਿੱਤ ਲਗਾ ਕੇ, ਮਨ ਦੀ ਦੌੜ ਪੰਜਾਂ ਗਿਆਨ ਇੰਦਰੀਆਂ ਦੁਆਰੇ ਆ, ਅੱਖਾਂ ਕੰਨ ਨੱਕ ਰਸਾਂ ਤੱਕ ਇੰਦਰੀ, ਅਗਰ ਇਹਨਾਂ ਨੂੰ ਰੋਕ ਲਿਆ ਜਾਵੇ ਮਨ ਅਵਸ਼ ਰੁਕ ਜਾਏਗਾ। ਮੂੰਦਲੀ ਦਰਵਾਜ਼ੇ, ਬਾਜੀਲੇ ਅਨਹਦ ਬਾਜੇ, ਗੁਰਦਿਖ ਲਾਈ ਮੋਰੀ ਜਿਤ ਮਿਰਗ ਪਰਤ ਹੈ ਚੋਰੀ, ਕਿਸੇ ਫਸਲ ਨੂੰ ਚਾਰ ਸਵੇਰੇ ਵਾੜ ਗੱਡੀ ਹੈ, ਅਗਰ ਉਹਦੇ ਵਿੱਚ ਨਾਖੇ ਹਨ ਉਹਨਾਂ ਥਾਈਂ ਪਸ਼ੂ ਵੜ ਕੇ ਚੜ ਜਾਣ। ਇਸੇ ਤਰ੍ਹਾਂ ਬਿਰਤੀ ਜਿਹੜੀ ਹੈ ਇਹਨਾਂ ਪੰਜਾਂ ਗਿਆਨ ਇੰਦਰਾਂ ਦੁਆਰਾ ਬਾਹਰ ਦੌੜਦੀ ਹੈ, ਅਗਰ ਇਹਨਾਂ ਨੂੰ ਰੋਕ ਲਿਆ ਜਾਵੇ ਬਿਰਤੀ ਅੰਤਰਮੁਖ ਹੋਏਗੀ, ਫਿਰ ਸ਼ਬਦ ਨਾਲ ਜੁੜਨੀ ਸੌਖੀ ਹੋ ਜਾਏਗੀ। ਸਤਸੰਗ ਵਿੱਚ ਵੀ ਐਸਾ ਹੀ ਚਾਹੀਦਾ ਹੈ, ਕਿਉਂਕਿ ਪਹਿਲਾਂ ਇੱਥੋਂ ਟ੍ਰੇਨਿੰਗ ਮਿਲਦੀ ਹੈ, ਸ਼ਿਕਸ਼ਾ ਵੀ ਮਿਲਦੀ ਹੈ, ਭਜਨ ਵੀ ਹੈ। ਸੋ ਕਈ ਸੱਜਣ ਦੇਖੇ ਜ਼ਿੰਦਗੀਆਂ ਉਮਰਾਂ ਗਲ ਜਾਂਦੀਆਂ, ਇੱਧਰ ਉੱਧਰ ਦੇਖ ਕੇ ਮੁੜ ਜਾਂਦੇ ਹਨ, ਇਹ ਸਤਸੰਗ ਕਰਨਾ ਨਹੀਂ ਕਿਹਾ ਜਾਂਦਾ। ਫਿਰ ਕਹਿੰਦੇ ਸ਼ਾਂਤੀ ਨਹੀਂ ਮਨ ਆਉਂਦੀ, ਸ਼ਾਂਤੀ ਆਏਗੀ, ਮਨ ਟਿਕੇਗਾ, ਮਨ ਇਕਾਗਰ ਹੋਏਗਾ, ਖਿਆਲ ਨੂੰ ਬਾਹਰੋਂ ਰੋਕ ਕੇ ਅੱਖਾਂ ਨੂੰ ਇਜਾਜ਼ਤ ਨਾ ਦਿਓ ਇੱਧਰ ਉੱਧਰ ਦੇਖਣ। ਮਨ ਦਾ ਸੁਭਾਵ ਹੈ ਜਿਸ ਵਸਤੂ ਨੂੰ ਦੇਖਦਾ ਉਹਦੀਆਂ ਘਾਟਾਂ ਘੜਨ ਲੱਗ ਪੈਂਦਾ ਹੈ, ਭਜਨ 'ਚ ਕਿਵੇਂ ਜੁੜੂ? ਕੰਨਾਂ ਨੂੰ ਸੁਣਨ ਦੇ ਵਿੱਚ ਲਗਾਓ, ਜ਼ਬਾਨ ਨੂੰ ਹਰੀ ਜਿਸ ਕਰਨ ਵਿੱਚ ਲਗਾਓ, ਇਸ ਤਰ੍ਹਾਂ ਗੁਰੂ ਸਰੂਪ ਦੇ ਧਿਆਨ ਤੋਂ ਬਿਨਾਂ ਅੰਦਰ ਹੋਵੇ ਭਾਵੇਂ ਬਾਹਰ ਜਾਵੇ,
ਇਧਰ ਉਧਰ ਜਾਣ ਨਾ ਦੇ ਬੁੱਧ ਨਾਲ ਵਿਚਾਰ ਕਰੀ, ਚਲੋ ਮਨ ਜੁੜੇਗਾ, ਮਨ ਇਕਾਗਰ ਹੋਇਆ। ਉਸ ਇਕਾਗਰ ਮਨ ਦੇ ਵਿੱਚ ਜਿਵੇਂ ਟਿੱਕੇ ਸਾਫ਼ ਸ਼ੀਸ਼ੇ ਦੇ ਵਿੱਚ ਚਿਹਰਾ ਦਿਸ ਪੈਂਦਾ ਹੈ, ਅਨੰਦਾ ਸਾਗਰ ਜੋ ਵਾਹਿਗੁਰੂ ਹੈ ਉਹਦਾ ਅਕਸ਼ ਪਏਗਾ। ਉਸ ਮੌਕੇ ਆਪਣੇ ਆਪ ਹੀ ਅਨੁਭਵ ਕੀਤਿਆਂ ਪਤਾ ਲੱਗੇਗਾ ਵੀ ਸੁੱਖ ਹੈ, ਸ਼ਾਂਤੀ ਹੈ, ਠੰਡ ਹੈ, ਪੀਸ ਆਫ ਮਾਈਂਡ ਹੈ। ਉਹਦਾ ਇੱਕ ਇੱਕ ਛਿੰਨ ਪਰਮ ਸੁਖਦਾਈ ਔਰ ਕਰੋੜ ਕਰੋੜ ਅਸਮੇਰ ਜਗ ਦਾ ਫਲ ਲੱਗਦਾ ਹੈ। ਤਾਂ ਤਾਂ ਆਪਣੇ ਸੁਭਾਵ ਨੂੰ ਹਰੀ ਜਸ ਵਿੱਚ ਜੋੜ ਕੇ ਹਰੀ ਕੀਰਤਨ, ਕਥਾ ਵਾਰਤਾ, ਪ੍ਰਭੂ ਦਾ ਜਸ ਸੁਣਨ ਦੀ ਆਦਤ ਪਾਓ, ਬਾਣੀ ਪੜ੍ਹਨ ਦੀ ਔਰ ਹਰੀ ਸਿਮਰਨ ਦੀ ਆਦਤ ਪਾਓ, ਤਾਂ ਕਿ ਦੁਨੀਆਂ ਵਿੱਚ ਰਹਿੰਦੇ ਹੋਏ ਦੁਨੀਆਂ ਤੋਂ ਉੱਚੇ ਉੱਚੇ ਰਹਿ ਕੇ ਜ਼ਿੰਦਗੀ ਨੂੰ ਸੁੱਖ ਸ਼ਾਂਤੀ ਨਾਲ ਬਸਰ ਕਰੀਏ। ਜਦੋਂ ਔਦ ਪੂਰੀ ਹੋਵੇ ਇਹ ਸਰੀਰ ਨੂੰ ਛੱਡ ਕੇ ਸਦਾ ਵਾਸਤੇ ਵਾਹਿਗੁਰੂ ਉਤਰੀ, ਜਿੱਥੇ ਦੁੱਖ ਦਾ ਨਾਮ ਨਿਸ਼ਾਨ ਨਹੀਂ, ਮਾਨਵ ਤਨ ਧਾਰਿਆ ਸਫਲਾ ਹੋ ਜਾਵੇ। ਵਾਹੀਓ ਗੁਰੂ ਬਾਬਾ ਜੀ ਨੇ ਉਹਨਾਂ ਦੇ ਬਹਾਨੇ, ਕਾਜ਼ੀ ਔਰ ਨਵਾਬ ਦੇ ਬਹਾਨੇ ਸਾਨੂੰ ਮਨ ਇਕਾਗਰ ਕਰਕੇ ਰੀਜਸ ਕਰਨ ਦੀ ਸਿੱਖਿਆ ਦਿੱਤੀ। ਹੁਣ ਗੁਰੂ ਸਤੋਤਰ ਵਿੱਚ ਗੱਜ ਵੱਜ ਕੇ ਬੋਲੋ।
ਤਨ ਹੈ ਤਨ ਹੈ ਤਨ ਹੈ ਗੁਰੂ ਨਾਨਕ ਸਾਹਿਬ ਧੰਨ ਧੰਨ ਹੈ ਗੁਰੂ ਅੰਗਦ ਸਾਹਿਬ ਜੀ ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅਮਰਦਾਸ ਜੀ ਧੰਨ ਵਾਹਿਗੁਰੂ 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 ਬੋਲ ਕਦੇ ਨਾ ਵਾਹਿਗੁਰੂ ਬੋਲ ਕਦੇ ਨਾ ਡੋਲ ਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆ ਤੇਰਾ ਪਿਆਰਾ ਲੱਗੇਗਾ ਬੋਲ ਪਿਆਰਿਆ ਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆ ਤੇਰਾ ਕਿਸ਼ਨਾ ਲੱਗੇਗਾ ਬੋਲ ਪਿਆਰਿਆ ਸਤਿਨਾਮ ਸ਼੍ਰੀ ਵਾਹਿਗੁਰੂ ਬੋਲ ਸਤਿਨਾਮ ਸ਼੍ਰੀ ਵਾਹਿਗੁਰੂ ਬੋਲ ਵਾਹਿਗੁਰੂ ਬੋਲ ਕਦੇ ਨਾ ਵਾਹਿਗੁਰੂ ਬੋਲ ਕਦੇ ਨਾ ਡੋਲ ਸਤਿਨਾਮ ਸ਼੍ਰੀ ਵਾਹਿਗੁਰੂ ਬੋਲ ਸਤਿਨਾਮ ਸ਼੍ਰੀ ਵਾਹਿਗੁਰੂ ਬੋਲ
Narendra, Narendra, अंत न छिपती केन न अंत अंत न करने देन न अंत अंत न छिपती केन न अंत एक दूजी हो लख हो लख हो लख बीच लख लख गेरा आखिए एक नाम जगदीश अंत न छिपती न अंत पाताल पाताल लख आकाश आकाश ओढ़क ओढ़क भाल थके वेद कह एक बार अंत न छिपती अत ऊंचा भगत जागो आराध है राज